ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਭਾਈ ਗੁਰਦਾਸ ਜੀ ਸ੍ਰੀ ਗੋਇੰਦਵਾਲ ਸਾਹਿਬ ਨਗਰ ਤੋਂ ਚੱਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਹਨ, ਗੁਰਦੇਵ ਦੇ ਦਰਸ਼ਨ ਕੀਤੇ, ਕੁਝ ਸਮੇਂ ਲਈ ਵਾਰਤਾਲਾਪ ਹੋਈ, ਪ੍ਰਸ਼ਾਦੇ ਦਾ ਸਮਾਂ ਹੋਇਆ, ਪ੍ਰਸ਼ਾਦਾ ਆਇਆ ਤੇ ਪ੍ਰਸ਼ਾਦੇ ਵਿੱਚ ਛੋਲਿਆਂ ਦੀਆਂ ਰੋਟੀਆਂ ਸਨ। ਵੇਖ ਕੇ ਭਾਈ ਗੁਰਦਾਸ ਜੀ ਨੇ ਗੁਰੂ ਅਰਜਨ ਸਾਹਿਬ ਨੂੰ ਜਿਵੇਂ ਹਾਸਰਸ ਜੀ ਬੇਨਤੀ ਕੀਤੀ, ਮਹਾਰਾਜ ਮੇਰਾ ਤਾਂ ਤੁਹਾਡੇ ਨਾਲ ਦੋਹਰਾ ਸੰਬੰਧ ਹੈ, ਮੈਂ ਤੁਹਾਡਾ ਸਿੱਖ ਵੀ ਹਾਂ ਤੇ ਤੁਹਾਡਾ ਰਿਸ਼ਤੇ ਚ ਮਾਮਾ ਵੀ ਲੱਗਦਾ ਹਾਂ, ਤੇ ਮਹਾਰਾਜ ਇਹ ਛੋਲਿਆਂ ਦੀਆਂ ਰੋਟੀਆਂ। ਪਾਤਸ਼ਾਹ ਕਹਿਣ ਲੱਗੇ, ਭਾਈ ਗੁਰਦਾਸ ਜੀ ਜੋ ਹਾਜ਼ਰ ਹੈ ਉਹ ਹੀ ਛਕੋ, ਜਿਹਦੇ ਬਾਰੇ ਜ਼ਿਆਦਾ ਪੁੱਛ ਪੜਤਾਲ ਕਰਨੀ ਹੈ ਤੇ ਸਾਡੇ ਮਾਤਾ ਜੀ ਔਰ ਆਪਣੇ ਭੈਣ ਜੀ ਨੂੰ ਜਾ ਕੇ ਪੁੱਛ ਲਓ। ਭਾਈ ਗੁਰਦਾਸ ਜੀ ਨੇ ਪ੍ਰਸ਼ਾਦਾ ਛਕਿਆ ਤੇ ਮਹਿਲਾਂ ਚ ਮਾਤਾ ਭਾਨੀ ਜੀ ਨੂੰ ਮਿਲੇ, ਆਖਿਆ ਭੈਣ ਜੀ ਲੋਕਾਂ ਦੀਆਂ ਭੈਣਾਂ ਦੇ ਵੀਰ ਆਉਂਦੇ ਚਿਰਾਂ ਬਾਅਦ ਤੇ ਭੈਣਾਂ ਨੂੰ ਚਾਹ ਚੜ ਜਾਂਦਾ, ਭਾਂਤ ਭਾਂਤ ਦੇ ਪਕਵਾਨ ਬਣਾ ਕੇ ਭਰਾਵਾਂ ਨੂੰ ਛਕਾਉਂਦੀਆਂ ਤੇ ਤੁਸੀਂ ਛੋਲਿਆਂ ਦੀਆਂ ਰੋਟੀਆਂ ਛਕਾਈਆਂ ਸਾਨੂੰ ਤੇ ਮਾਇਆ ਜਮਾ ਕਰ ਰਹੇ ਹੋ। ਮਾਤਾ ਭਾਨੀ ਜੀ ਨੇ ਆਖਿਆ, ਵੀਰ ਸ਼ੁਕਰ ਹੈ ਨਿਰੰਕਾਰ ਦਾ ਅੱਜ ਭੋਜਨ ਮਿਲ ਗਿਆ ਹੈ, ਕਈ ਵਾਰ ਤਾਂ ਐਸਾ ਵੀ ਆ ਜਾਂਦਾ ਸਮਾਂ ਵੀ ਨਹੀਂ ਵੀ ਪੱਕਦਾ। ਭਾਈ ਗੁਰਦਾਸ ਜੀ ਬੜੇ ਹੈਰਾਨ ਹੋ ਕੇ ਪੁੱਛਦੇ, ਭੈਣ ਏਦਾਂ ਕਿਉਂ ਕਹਿੰਦੇ ਹੋ? ਕਹਿੰਦੇ ਦੋ ਭਰਾ ਵੱਡੇ ਨੇ ਗੁਰੂ ਅਰਜਨ ਸਾਹਿਬ ਤੋਂ, ਉਹ ਸੰਗਤ ਨੂੰ ਪ੍ਰੇਰ ਕੇ ਮਾਇਆ ਆਪਣੇ ਕੋਲ ਇਕੱਠੀ ਕਰੀ ਜਾਂਦੇ ਹਨ ਔਰ ਲੰਗਰ ਛਕਣ ਵਾਸਤੇ ਸੰਗਤ ਨੂੰ ਇੱਧਰ ਭੇਜ ਦਿੰਦੇ ਹਨ। ਜਿਹੜੀ ਦਸਵੰਧ ਦੀ ਮਾਇਆ ਉਹ ਜਾਂ ਪ੍ਰਿਥੀ ਚੰਦ ਉਗਰਾਹ ਲੈਂਦਾ ਜਾਂ ਬਾਬਾ ਮਹਾਂਦੇਵ ਜੀ ਉਗਰਾਹ ਲੈਂਦੇ ਹਨ। ਇਹ ਸੁਣ ਕੇ ਭਾਈ ਗੁਰਦਾਸ ਜੀ ਬੜੇ ਹੈਰਾਨ ਹੋਏ ਤੇ ਗੁਰੂ ਅਰਜਨ ਸਾਹਿਬ ਦੇ ਪਾਸ ਆਏ ਹਨ। ਆਓ, ਜਿਵੇਂ ਭਾਈ ਗੁਰਦਾਸ ਜੀ ਨੇ ਕਮਰ ਕੱਸਾ ਕੀਤਾ ਹੈ ਕਿ ਇਹ ਜਿਹੜੀ ਅਯੋਗ ਬਾਤ ਹੋ ਰਹੀ ਹੈ, ਨਹੀਂ ਹੋਣੀ ਚਾਹੀਦੀ। ਸੰਗਤ ਨੂੰ ਪੁਕਾਰ ਕੇ ਵੀ ਇਹ ਮੀਣੇ ਨੇ, ਪ੍ਰਿਥੀ ਚੰਦ ਤੋਂ ਮੀਣਿਆਂ ਦੂਰ ਰਹਿਣਾ ਸੰਗਤ ਨੇ। ਪਿਪਲੀ ਸਾਹਿਬ ਵਾਲੇ ਸਥਾਨ ਤੇ ਜਾ ਕੇ ਭਾਈ ਗੁਰਦਾਸ ਜੀ ਨੇ ਹੋਕਾ ਦਿੱਤਾ ਸੰਗਤ ਨੂੰ, ਮਨ ਬਿਰਤੀਆਂ ਇਕਾਗਰ ਕਰੀਏ, ਗੁਰੂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ, ਤਰਨ ਗਗਨ ਨਵ ਖੰਡ ਮੈਂ ਜੋਤ ਸਵਰੂਪੀ ਰਹੋ ਭਰ, ਪਨ ਮਥਰਾ ਕਛ ਫੇਦ ਨਹੀਂ ਗੁਰੇ ਅਰਜਨ ਪ੍ਰਤੱਖ ਹਰ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਦੇ ਹੋਇਆ ਸਮੂਹ ਮਾਈ ਭਾਈ ਆਖੋ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪਾਨੀ ਪਗਨੀ ਤੇ ਸੁਨੀ ਸਰਬ ਬਾਰਤਾ ਜੋਏ।
ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਸਤਿਕਾਰਯੋਗ ਮਾਤਾ ਨੇ, ਮਾਤਾ ਭਾਨੀ ਜੀ, ਜੋ ਭਾਈ ਗੁਰਦਾਸ ਜੀ ਹਨ ਉਹ ਮਾਤਾ ਭਾਨੀ ਜੀ ਦੇ ਭਰਾ ਹਨ, ਗੁਰੂ ਅਮਰਦਾਸ ਸਾਹਿਬ ਜੀ ਦੇ ਭਤੀਜੇ ਸਨ। ਭਾਈ ਗੁਰਦਾਸ ਜੀ ਭੱਲੇ ਬਾਸਰ ਕੇ ਨਗਰ ਵਿਖੇ ਇਹਨਾਂ ਦਾ ਜਨਮ ਹੋਇਆ ਸੀ, ਬਾਬਾ ਈਸ਼ਰਦਾਸ ਜੀ ਹੋਣਾ ਦੇ ਗ੍ਰਹਿ ਵਿੱਚ। ਤੋਂ ਭਾਈ ਗੁਰਦਾਸ ਜੀ ਨੇ ਮਾਤਾ ਭਾਨੀ ਜੀ ਦੇ ਪਾਸੋਂ ਇਹ ਸਾਰੀ ਵਾਰਤਾ ਸੁਣੇ।
ਚਿੱਤ ਮੈਂ ਤਰਕਤ ਬਹੁਤ ਈ ਅਤ ਅਯੋਗ ਇਹੋ ਹੋਏ।
ਮਨ ਵਿੱਚ ਵਿਚਾਰ ਕਰਦੇ ਭਾਈ ਗੁਰਦਾਸ ਜੀ ਔਰ ਇਸ ਗੱਲ ਦਾ ਤਰਕ ਕਰਦੇ ਕਿ ਪ੍ਰਿਥੀ ਚੰਦ ਸਹੀ ਨਹੀਂ ਕਰ ਰਿਹਾ, ਬਾਬਾ ਮਹਾਂਦੇਵ ਜੀ ਨੂੰ ਵੀ ਉਹਨੇ ਆਪਣੇ ਨਾਲ ਰਲਾਇਆ, ਹਾਲਾਂਕਿ ਬਾਬਾ ਮਹਾਂਦੇਵ ਜੀ ਤਾਂ ਮਸਤ ਅਵਸਥਾ ਦੇ ਮਾਲਕ ਸਨ। ਤੋ ਇਹ ਯੋਗ ਨਹੀਂ ਹੋ ਰਿਹਾ, ਇਹ ਸਹੀ ਨਹੀਂ ਹੋ ਰਿਹਾ, ਇਸ ਗੱਲ ਦਾ ਖੰਡਨ ਭਾਈ ਗੁਰਦਾਸ ਜੀ ਨੇ ਆਪਣੇ ਮਨ ਵਿੱਚ ਕੀਤਾ।
ਚੋ ਭਾਈ ਸ਼ਾਂਤ ਰੂਪ ਸ੍ਰੀ ਅਰਜਨ ਆਏ।
ਸੋਚਦੇ ਨੇ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਤਾਂ ਸ਼ਾਂਤੀ ਦੇ ਮੁਜੱਸਮੇ ਹਨ, ਸ਼ਾਂਤ ਰਸ ਦੇ ਵਿੱਚ ਹਰ ਵੇਲੇ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਟਿਕੇ ਰਹਿੰਦੇ ਹਨ।
ਕਾਹੂ ਸੰਗ ਨਾ ਕੈਸੀ ਕਹੇ,
ਕਿਸੇ ਨਾਲ ਕੁਝ ਨਹੀਂ ਬਚਨ ਕਰਦੇ, ਕੋਈ ਕੁਝ ਕਹੇ ਕੋਈ ਕੁਝ ਕਰੇ, ਗੁਰੂ ਅਰਜਨ ਸਾਹਿਬ ਜੀ ਆਪਣੀ ਸ਼ਾਂਤੀ ਦੇ ਰੰਗ ਚ ਰੰਗੇ ਰਹਿੰਦੇ ਹਨ।
ਸੋ ਬਲ ਚਲਤੀ ਦਰਬ ਹਿਰਤੈ,
ਤੇ ਬਾਬਾ ਪ੍ਰਿਥੀ ਚੰਦ ਤੇ ਉਹਨਾਂ ਦੇ ਨਾਲ ਰਲੇ ਹਨ ਬਾਬਾ ਮਹਾਂਦੇਵ ਜੀ। ਬਾਬਾ ਪ੍ਰਿਥੀ ਚੰਦ ਜੀ ਹੋਣੀ ਛਲ ਬਲ ਕਰਕੇ, ਕਪਟ ਕਰਕੇ, ਫਰੇਬ ਕਰਕੇ ਸੰਗਤ ਦੇ ਕੋਲੋਂ ਪੈਸਾ ਜਿਹੜਾ ਹੈ ਉਹ ਹਿਰਦੇ ਹਨ ਇਕੱਠਾ ਕਰਦੇ ਹਨ।
ਗੁਰਬਨ ਸੰਗਤ ਅਪਨ ਕਰਤੇ,
ਔਰ ਆਪਣੇ ਆਪ ਨੂੰ ਗੁਰੂ ਹੋਣ ਦਾ ਦਾਵਾ ਕਰਦੇ ਨੇ ਕਿ ਅਸੀਂ ਗੁਰੂ ਹਾਂ, ਮੈਂ ਗੁਰੂ ਸਾਹਿਬ ਦਾ ਵੱਡਾ ਪੁੱਤਰ ਹਾਂ, ਮੇਰਾ ਹੱਕ ਹੈ ਗੁਰਗੱਦੀ ਤੇ। ਏਦਾਂ ਕਹਿ ਕੇ ਜਿਹੜੀ ਨਵੀਂ ਸੰਗਤ ਆਉਂਦੀ ਆ ਉਹਨਾਂ ਨੂੰ ਗੁਮਰਾਹ ਕਰਦੇ ਹਨ।
ਜਬ ਗੁਰਤਾ ਕੋ ਕਾਰਜ ਹੋਏ,
ਭਾਈ ਗੁਰਦਾਸ ਜੀ ਸੋਚਦੇ ਨੇ ਇਸ ਗੱਲ ਦੇ ਉੱਤੇ, ਵਿਚਾਰ ਕਰਦੇ ਨੇ ਡੂੰਘੀ। ਚਲੋ ਜਿਹੜੇ ਨਵੇਂ ਸਿੱਖ ਆ ਰਹੇ ਨੇ, ਨਵੀਂ ਸੰਗਤ ਆ ਰਹੀ ਹੈ, ਉਹ ਬਾਬੇ ਪ੍ਰਿਥੀ ਚੰਦ ਨੂੰ ਜਾ ਕੇ ਮਾਇਆ ਭੇਟ ਕਰਦੇ, ਉਹ ਤਾਂ ਇਹ ਸੋਚਦੇ ਵੀ ਇਹੀ ਗੁਰੂ ਨੇ, ਉਹਨਾਂ ਨੂੰ ਪਰਮਾ ਲੈਂਦੇ। ਪਰ ਜਦੋਂ ਸਿੱਖ ਦੀ ਮਦਦ ਕਰਨ ਵਾਸਤੇ ਗੁਰੂ ਦਾ ਕਰਤੱਵ ਹੋਵੇਗਾ, ਮੰਨ ਲਓ ਕਿਸੇ ਸਿੱਖ ਨੂੰ ਕੋਈ ਸਮੱਸਿਆ ਬਣੇ, ਸੰਗਤ ਵਿੱਚ ਕਿਸੇ ਸਿੱਖ ਨੂੰ ਗੁਰੂ ਦੀ ਸਹਾਇਤਾ ਦੀ ਲੋੜ ਪਵੇ,
ਸਿੱਖਨ ਕੀ ਸਹਾਇਤਾ ਜੋਏ,
ਸਿੱਖਾਂ ਦੀ ਸਹਾਇਤਾ ਕਰਨੀ ਪਵੇ ਜਾਂ ਸਿੱਖਾਂ ਦੀ ਮਦਦ ਕਰਨੀ ਪਵੇ,
ਪੂਰਬ ਤੋਂ ਇਸ ਲੋਕ ਮਜਾਰੀ,
ਫਿਰ ਇਹ ਮਦਦ ਨਹੀਂ ਕਰ ਸਕਣਗੇ ਤਾਂ ਜਾਣਗੇ ਹੀ ਨਹੀਂ, ਕਿਉਂਕਿ ਕੱਚੇ ਪਿੱਲੇ ਨੇ। ਪੂਰਾ ਗੁਰੂ ਹੋਵੇਗਾ ਉਹ ਜਾ ਕੇ ਸੰਗਤ ਦੀ ਬੋੜੀ ਕਰੇਗਾ ਨਾ, ਪ੍ਰਿਥੀ ਚੰਦ ਹੋਣੀ ਤਾਂ ਕੱਚੇ ਪਿੱਲੇ ਨੇ। ਜਦੋਂ ਕੱਲ ਨੂੰ ਕੋਈ ਸਿੱਖ ਅਰਾਧੇਗਾ ਗੁਰੂ ਨੂੰ, ਕਿਉਂਕਿ ਉਹ ਤਾਂ ਇਹ ਸਮਝਣਗੇ ਵੀ ਇਹੀ ਗੁਰੂ ਨੇ ਜਿਨ੍ਹਾਂ ਨੂੰ ਮਾਇਆ ਭੇਟ ਕਰਕੇ ਆਏ ਹਾਂ, ਜਿਹੜੀ ਨਵੀਂ ਸੰਗਤ ਨੂੰ ਇਹਨਾਂ ਨੇ ਗੁਮਰਾਹ ਕੀਤਾ, ਤੋ ਉਸ ਵਕਤ ਇਹ ਜਾ ਕੇ ਸਹਾਇਤਾ ਨਹੀਂ ਕਰ ਸਕਣਗੇ। ਪੂਰਬ ਪਹਿਲਾਂ ਤਾਂ ਉਹਨਾਂ ਲੋਕਾਂ ਦਾ ਇਹ ਜਿਹੜਾ ਲੋਕ ਹੈ ਇਹ ਵਿਗੜੇਗਾ।
ਸੰਕਟ ਪਰੇ ਆਨ ਕਿਤ ਪਾਰੀ,
ਜੇ ਕਿਤੇ ਸਿੱਖਾਂ ਨੂੰ ਜਾਂ ਸੰਗਤ ਵਿੱਚ ਕਿਸੇ ਜੀਵ ਨੂੰ ਕੋਈ ਵੱਡਾ ਭਾਰੀ ਸੰਕਟ ਆਣ ਪਵੇਗਾ,
ਸੁਤ ਬਿਤ ਕੋ ਬਾਂਚਤ ਐ ਕੋਈ,
ਇਹ ਕਿਵੇਂ ਸਹਾਇਤਾ ਕਰਨਗੇ, ਤਾਂ ਅੱਗੇ ਨਾ ਇੱਥੇ ਲੋਕ ਚ ਸਹਾਇਤਾ ਕਰ ਸਕਣਗੇ ਨਾ ਪਰਲੋਕ ਵਿੱਚ। ਹੁਣ ਗੁਰਸਿੱਖ ਤਾਂ ਗੁਰੂ ਦੇ ਚਰਨਾਂ ਚ ਪੁੱਤਰ ਵੀ ਮੰਗਦੇ ਆ, ਬਿਤ ਧਨ ਵੀ ਮੰਗਦੇ ਆ, ਮਹਾਰਾਜ ਜੀ ਦੇ ਚਰਨਾਂ ਚੋਂ ਸਾਰੀਆਂ ਕਾਮਨਾਵਾਂ ਗੁਰਸਿੱਖ ਨੇ ਗੁਰੂ ਕੋਲੋਂ ਹੀ ਮੰਗਣੀਆਂ ਨੇ। ਮਾਣ ਮੰਗੋ, ਤਾਣ ਮੰਗੋ, ਸਾਰਾ ਕੁਝ ਸਤਿਗੁਰਾਂ ਦੇ ਚਰਨਾਂ ਚੋਂ ਹੀ ਮੰਗਣਾ ਹੈ। ਹਾਂਜੀ,
ਤਬ ਇਨਤੇ ਬਨ ਸਕੇ ਨਾ ਸੋਈ,
ਇਹ ਫਿਰ ਉਹਨਾਂ ਦੀਆਂ ਕਾਮਨਾਵਾਂ ਪੂਰੀਆਂ ਨਹੀਂ ਕਰ ਸਕਣਗੇ। ਬਾਬਾ ਪ੍ਰਿਥੀ ਚੰਦ ਹੋਣੀ, ਜਦੋਂ ਸਿੱਖ ਕਾਮਨਾਵਾਂ ਕਰਨਗੇ ਕੋਈ ਧਨ ਦੀ, ਕੋਈ ਪੁੱਤ ਦੀ, ਕੋਈ ਦੁੱਧ ਦੀ, ਕੋਈ ਵਸਤੂ ਦੀ, ਤਾਂ ਇਹ ਉਹਨਾਂ ਸਿੱਖਾਂ ਦੀਆਂ ਕਾਮਨਾਵਾਂ ਪੂਰੀਆਂ ਨਹੀਂ ਕਰ ਸਕਣਗੇ।
ਸਿੱਖਨ ਬਿਕੇ ਅਸ਼ਰਦਾ ਹੋਏ,
ਇਹਨਾਂ ਦੀਆਂ ਇਹੋ ਜਿਹੀਆਂ ਕਰਤੂਤਾਂ ਵੇਖ ਕੇ ਫਿਰ ਸਿੱਖਾਂ ਦੇ ਮਨਾਂ ਚ ਸ਼ਰਧਾ ਨਹੀਂ ਰਹੇਗੀ। ਸਿੱਖ ਜਿਹੜੇ ਨੇ ਅਸ਼ਰਧਕ ਹੋ ਜਾਣਗੇ, ਸ਼ਰਧਾ ਵੀ ਗੁਰੂ ਕਿਹੜਾ ਭਾਵਨਾ ਪੂਰੀ ਕਰਦਾ, ਕਿਉਂਕਿ ਇਹਨਾਂ ਕੋਲੋਂ ਤਾਂ ਹੋਣੀਆਂ ਨਹੀਂ ਕਿਸੇ ਦੀਆਂ ਕਾਮਨਾਵਾਂ ਪੂਰੀਆਂ, ਇਹ ਤਾਂ ਅਧੂਰੇ ਨੇ। ਜਿਵੇਂ ਗਿਆਨੀ ਗਿਆਨ ਸਿੰਘ ਹੋਣਾ ਨੇ ਲਿਖਿਆ ਨਾ, ਕਹਿੰਦੇ ਵੀ ਲੱਕੜ ਦੀ ਬਿੱਲੀ ਤਾਂ ਬਣ ਗਈ, ਮਿਆਉ ਕੌਣ ਕਹੇ। ਹੁਣ ਗੁਰੂ ਬਣ ਕੇ ਪੂਜਾ ਤਾਂ ਕਰਾਉਣ ਲੱਗ ਪਏ, ਪਰ ਸਿੱਖਾਂ ਦੀਆਂ ਭਾਵਨਾਵਾਂ ਤੇ ਕਾਮਨਾਵਾਂ ਕਿਵੇਂ ਪੂਰੀਆਂ ਕਰਨ। ਜਦੋਂ ਇਹ ਸਿੱਖਾਂ ਦੀਆਂ ਕਾਮਨਾਵਾਂ ਹੀ ਨਾ ਪੂਰੀਆਂ ਕਰ ਸਕੇ, ਤੇ ਸੁਭਾਵਕ ਹੈ ਫਿਰ ਸਿੱਖਾਂ ਦੇ ਮਨ ਚ ਸ਼ਰਧਾ ਨਹੀਂ ਰਹੇਗੀ। ਜਿਹੜੇ ਸਿੱਖ ਇਹਨਾਂ ਨੂੰ ਆਪਣਾ ਆਗੂ ਜਾਂ ਗੁਰੂ ਮੰਨਣ ਲੱਗ ਪਏ, ਫਿਰ ਉਹ ਨਿਸ਼ਰਧਕ ਹੋ ਜਾਣਗੇ।
ਪੂਜਨ ਤੇ ਅਟੇ ਸਭ ਕੋਈ,
ਫਿਰ ਉਹ ਸਿੱਖ ਗੁਰੂ ਘਰ ਦੀ ਪੂਜਾ ਕਰਨ ਤੋਂ ਹਟ ਜਾਣਗੇ, ਪਿੱਛੇ ਮੁੜ ਜਾਣਗੇ।
ਇਮ ਗੁਰਤਾ ਸਿੱਖੀ ਮੈਂ ਘਾਟਾ,
ਇਹਦਾ ਗੁਰਤਾ ਵਿੱਚ ਔਰ ਸਿੱਖੀ ਚ ਘਾਟਾ ਪਵੇਗਾ। ਯਾਨੀ ਕਿ ਗੁਰੂ ਘਰ ਦੇ ਵਿੱਚ ਸੰਗਤ ਦੀ ਜਿਹੜੀ ਆਮਦ ਘਟੇਗੀ, ਸਿੱਖੀ ਵਿੱਚ ਘਾਟਾ ਪਵੇਗਾ, ਲੋਕ ਨਿਸ਼ਰਧਕ ਹੋ ਜਾਣਗੇ।
ਨਿਬੇ ਨਾ ਇਹੋ ਪਰਪੰਚ ਜੋ ਠਾਠਾ,
ਜਿਹੜਾ ਇਹ ਪਰਪੰਚ ਦਾ ਠਾਠ ਬਾਬੇ ਪ੍ਰਿਥੀ ਚੰਦ ਹੋਣਾ ਨੇ ਠਟਿਆ, ਇਹ ਨਿਭਣਾ ਨਹੀਂ ਹੈ। ਇਹ ਜ਼ਿਆਦੇ ਲੰਮੇ ਸਮੇਂ ਵਾਸਤੇ ਸਿੱਖਾਂ ਲਈ ਵੀ ਤੇ ਗੁਰੂ ਘਰ ਲਈ ਵੀ ਘਾਤਕ ਹੋਵੇਗਾ। ਜਿਹੜੀਆਂ ਕਰਤੂਤਾਂ ਬਾਬੇ ਪ੍ਰਿਥੀ ਚੰਦ ਹੋਣਾ ਨੇ ਸ਼ੁਰੂ ਕੀਤੀਆਂ ਨੇ, ਇਹ ਪਰਪੰਚ ਇਹ ਲੰਮੇ ਸਮੇਂ ਤੱਕ ਨਹੀਂ ਨਿਭਣਾ।
ਗੁਰੂ ਗੁਪਤ ਰਹੇ ਲਖੇ ਨਾ ਕੋਈ,
ਸਤਿਗੁਰੂ ਜੀ ਗੁਪਤ ਰਹਿਣਗੇ ਗੁਰੂ ਅਰਜਨ ਸਾਹਿਬ, ਤੇ ਉਹਨਾਂ ਬਾਰੇ ਲੋਕਾਂ ਨੂੰ ਪਤਾ ਨਹੀਂ ਲੱਗਣਾ, ਉਹਨਾਂ ਬਾਰੇ ਲੋਕਾਂ ਵਿੱਚ ਪ੍ਰਗਟ ਨਹੀਂ ਹੋਣ ਦੇਣਾ ਇਹਨਾਂ ਨੇ ਉਹਨਾਂ ਦਾ ਪ੍ਰਤਾਪ।
ਬਿਨਾ ਮਿਲੇ ਤੇ ਕਿਉਂ ਸੁਧ ਹੋਈ,
ਤੇ ਜਦੋਂ ਸੰਗਤ ਗੁਰੂ ਅਰਜਨ ਸਾਹਿਬ ਨੂੰ ਮਿਲੇਗੀ ਨਹੀਂ, ਬਾਰੋ ਬਾਰ ਪ੍ਰਿਥੀ ਚੰਦ ਨੂੰ ਜਾਂ ਮਹਾਦੇਵ ਜੀ ਹੋਣਾ ਨੂੰ ਮਿਲ ਕੇ ਚਲੀ ਗਈ, ਤਾਂ ਸੰਗਤ ਨੂੰ ਕਿਵੇਂ ਪਤਾ ਲੱਗੇਗਾ ਵੀ ਗੁਰੂ ਗੁਰੂ ਅਰਜਨ ਸਾਹਿਬ ਨੇ? ਭਾਈ ਗੁਰਦਾਸ ਜੀ ਵਿਚਾਰ ਕਰ ਰਹੇ ਨੇ ਵੀ ਇਹਦੇ ਲਈ ਸਾਨੂੰ ਉਪਰਾਲਾ ਕਰਨਾ ਪਵੇਗਾ, ਯੋਗ ਉਪਰਾਲਾ, ਕਿਉਂਕਿ ਸੰਗਤ ਨੂੰ ਤਾਂ ਸਤਿਗੁਰਾਂ ਤੱਕ ਆਉਣ ਹੀ ਨਹੀਂ ਦਿੰਦੇ। ਕੋਈ ਇੱਕ ਅੱਧਾ ਵਿਰਲਾ ਤਾਵਾਂ ਸਿੱਖ ਆ ਪਹੁੰਚਦਾ, ਬਾਕੀਆਂ ਨੂੰ ਤਾਂ ਬਾਹਰੋਂ ਬਾਹਰ ਹੀ ਪ੍ਰਿਥੀ ਚੰਦ ਹੋਣੀ ਰੋਕ ਲੈਂਦੇ, ਉੱਥੋਂ ਹੀ ਮਾਇਆ ਉਗਰਾ ਕੇ ਬਾਹਰੋਂ ਬਾਹਰ ਹੀ ਟੋਰ ਦਿੰਦੇ। ਬਹੁਤੀ ਗੱਲ ਹੋਵੇ ਤੇ ਲੰਗਰ ਛਕਣ ਲਈ ਸੰਗਤ ਨੂੰ ਜ਼ਰੂਰ ਭੇਜ ਦਿੰਦੇ ਗੁਰੂ ਘਰ ਗੁਰੂ ਅਰਜਨ ਸਾਹਿਬ ਦੇ ਲੰਗਰਾਂ ਚ। ਤੋ ਏਦਾਂ ਦੀ ਬਿਰਤੀ ਸੀ। ਭਾਈ ਗੁਰਦਾਸ ਜੀ ਸੋਚਦੇ ਵੀ ਜੇ ਸੰਗਤ ਗੁਰੂ ਸਾਹਿਬ ਤੱਕ ਨਾ ਆਈ ਤਾਂ ਸਤਿਗੁਰਾਂ ਦੀ ਮਹਿਮਾ ਸੰਗਤ ਨੂੰ ਕਿਵੇਂ ਪਤਾ ਲੱਗੇਗੀ?
ਏਵ ਵਿਚਾਰਤ ਚਿਤ ਗੁਰਦਾਸ।
ਭਾਈ ਸਾਹਿਬ, ਭਾਈ ਗੁਰਦਾਸ ਜੀ ਆਪਣੇ ਹਿਰਦੇ ਚ ਇਸ ਗੱਲ ਦੀ ਵਿਚਾਰ ਕਰਦੇ, ਗੁਰੂ ਘਰ ਦੇ ਵੇਦ ਵਿਆਸ ਨੇ ਭਾਈ ਗੁਰਦਾਸ ਜੀ, ਵੇਦ ਨਾਮ ਗਿਆਨ ਦਾ ਹੈ, ਵਿਆਸ ਨਾਮ ਵਿਸਥਾਰ ਦਾ ਹੈ। ਜੋ ਗਿਆਨ ਦਾ ਵਿਸਥਾਰ ਕਰਨ ਉਹਨਾਂ ਨੂੰ ਵੇਦ ਵਿਆਸ ਕਹਿੰਦੇ। ਭਾਈ ਗੁਰਦਾਸ ਜੀ ਦੀ ਇਹ ਪਦਤੀ ਹੈ। ਭਾਈ ਗੁਰਦਾਸ ਜੀ ਦੀ ਬਾਣੀ ਸਿੱਖਾਂ ਦਾ ਰਹਿਤਨਾਮਾ ਹੈ, ਸਿੱਖੀ ਦਾ ਰਹਿਤਨਾਮਾ ਭਾਈ ਗੁਰਦਾਸ ਜੀ ਦੀ ਬਾਣੀ ਹੈ। ਤੋ ਭਾਈ ਸਾਹਿਬ ਜੀ ਨੇ ਬੜੀ ਦੂਰ ਅੰਦੇਸ਼ੀ ਬਿਰਤੀ ਨਾਲ ਵਿਚਾਰ ਕੀਤੀ, ਜੇ ਏਦਾਂ ਹੀ ਰਿਹਾ ਤੇ ਬਾਬੇ ਪ੍ਰਿਥੀ ਚੰਦ ਨੇ ਕਿਸੇ ਦੀ ਕੋਈ ਕਾਮਨਾ ਨਹੀਂ ਪੂਰੀ ਕਰਨੀ, ਸਿੱਖਾਂ ਵਿੱਚ ਅਸ਼ਰਧਾ ਵਧੇਗੀ ਤੇ ਗੁਰੂ ਘਰ ਵਿੱਚ ਸੰਗਤ ਦੀ ਆਮਦ ਘਟੇਗੀ। ਮਹਾਰਾਜ ਜੀ ਦੇ ਪ੍ਰਤਾਪ ਦੇ ਬਾਰੇ ਸੰਸਾਰ ਦੇ ਲੋਕਾਂ ਨੂੰ ਪ੍ਰਗਟ ਕਰਕੇ ਦੱਸਣਾ ਹੀ ਪਵੇਗਾ, ਕਿਉਂਕਿ ਗੁਰਦੇਵ ਤਾਂ ਗੁਪਤ ਰਹਿਣ ਦੀ ਇੱਛਾ ਰੱਖਦੇ ਨੇ, ਉਹ ਤਾਂ ਆਉਂਦੇ ਨਹੀਂ, ਪ੍ਰਗਟ ਨਹੀਂ ਹੁੰਦੇ। ਹੁਣ ਕਿਸੇ ਤਰੀਕੇ ਸੰਗਤ ਗੁਰੂ ਸਾਹਿਬ ਜੀ ਕੋਲ ਆਵੇ ਸਿੱਧੀ, ਉਹਦਾ ਪ੍ਰਬੰਧ ਕਰਨਾ ਚਾਹੀਦਾ ਹੈ।
ਗੁਰ ਕੇ ਚੱਕ ਰਿਓ ਗੁਰ ਪਾਸ।
ਭਾਈ ਗੁਰਦਾਸ ਜੀ ਨੇ ਆਖਿਆ ਕਿ ਹੁਣ ਮੈਂ ਇੱਥੇ ਹੀ ਰਵਾਂਗਾ, ਹਾਲੇ ਵਾਪਸ ਨਹੀਂ ਜਾਣਾ। ਗੁਰੂ ਕੇ ਚੱਕ ਸ੍ਰੀ ਅੰਮ੍ਰਿਤਸਰ ਸਾਹਿਬ ਹੀ ਭਾਈ ਗੁਰਦਾਸ ਜੀ ਠਹਿਰ ਗਏ।
ਦੋਨੋ ਪ੍ਰਾਤਨ ਕੀ ਖੁਟਿਆਈ।
ਪਹਿਲਾਂ ਤਾਂ 2-4 ਦਿਨ ਰਹਿ ਕੇ ਵੇਖਿਆ ਵੀ ਹੁੰਦਾ ਕੀ ਹੈ ਇੱਥੇ। ਦੋਹਾਂ ਭਰਾਵਾਂ ਦੀ ਖੁਟਿਆਈ ਵੇਖੀ, ਬਾਬੇ ਪ੍ਰਿਥੀ ਚੰਦ ਹੋਣਾ ਦੀ ਵੀ, ਬਾਬੇ ਮਹਾਦੇਵ ਦੀ।
ਦਿੱਕਤ ਪਯੋ ਕਰਤੇ ਅਧਿਕਾਈ।
ਭਾਈ ਗੁਰਦਾਸ ਜੀ ਨਿਗਾਹ ਮਾਰ ਕੇ ਵੇਖਦੇ ਚਾਰੇ ਪਾਸੇ ਜਾਂਦੇ ਵੀ ਇਹ ਕਰਦੇ ਕੀ ਹਨ। ਵੇਖਿਆ ਪ੍ਰਿਥੀ ਚੰਦ ਨੇ ਬਾਬਾ ਮਹਾਦੇਵ ਜੀ ਨੂੰ ਨਾਲ ਰਲਾਇਆ ਹੋਇਆ। ਉਹ ਕਹਿ ਛੱਡਦੇ, ਮਹਾਦੇਵ ਜੀ ਇੱਧਰ ਸੰਗਤ ਆਏਗੀ ਤੁਸੀਂ ਸਾਂਭਣੀ, ਇੱਧਰੋਂ ਆਵੇਗੀ ਤੇ ਮੈਂ ਸਾਂਭਣੀ। ਏਦਾਂ ਇਹਨਾਂ ਦੋਨਾਂ ਦੀ ਖੁਟਿਆਈ ਭਾਈ ਗੁਰਦਾਸ ਜੀ ਰਹਿ ਕੇ ਵੇਖਦੇ ਨੇ।
ਜਰੀ ਨਾ ਜਾਏ ਰਿਦੇ ਮੈਂ ਸੋਈ।
ਹੁਣ ਇਹਨਾਂ ਦਾ ਇਹ ਖੋਟਾ ਪਨ ਭਾਈ ਗੁਰਦਾਸ ਜੀ ਪਾਸੋਂ ਜਰਿਆ ਨਹੀਂ ਜਾਂਦਾ, ਸੋਚਦੇ ਵੀ ਇਹ ਸਹੀ ਨਹੀਂ ਹੋ ਰਿਹਾ। ਜਿਹੜਾ ਖਰਾ ਬੰਦਾ ਹੁੰਦਾ ਨਾ ਸੱਚਾ, ਉਹਦੀਆਂ ਅੱਖਾਂ ਦੇ ਸਾਹਮਣੇ ਕੁਝ ਮਾੜਾ ਹੋ ਰਿਹਾ ਹੋਵੇ ਉਹਦੇ ਕੋਲੋਂ ਬਰਦਾਸ਼ਤ ਨਹੀਂ ਹੁੰਦਾ। ਭਾਈ ਗੁਰਦਾਸ ਜੀ ਨੇ ਵੇਖਿਆ ਯੋਗ ਨਹੀਂ ਹੈ, ਇਹ ਸਹੀ ਨਹੀਂ ਹੈ। ਗੁਰੂ ਕੀ ਸੰਗਤ ਦਾ ਜਿਹੜਾ ਧਨ ਹੈ ਮਾਇਆ ਦਸਵੰਧ ਦੀ, ਜੋ ਗੁਰਸਿੱਖਾਂ ਦੀ ਧਰਮ ਦੀ ਕਿਰਤ ਦੀ ਮਾਇਆ, ਉਹ ਸਹੀ ਜਗ੍ਹਾ ਤੇ ਨਹੀਂ ਜਾ ਰਹੀ, ਉਹ ਮਾੜੇ ਥਾਂ ਤੇ ਜਾ ਰਹੀ ਹੈ। ਉਰੇ ਕੰਮ ਵੀ ਮਾੜੇ ਕਰ ਰਹੇ ਨੇ ਬਾਬਾ ਪ੍ਰਿਥੀ ਚੰਦ ਹੋਣੀ।
ਦਰਬ ਹਿਰੇ ਸੰਗਤ ਤੇ ਦੋਈ।
ਇਹ ਦੋਵੇਂ ਸੰਗਤ ਕੋਲੋਂ ਪੈਸਾ ਖੋ ਰਹੇ ਨੇ ਇੱਕ ਪ੍ਰਕਾਰ ਨਾਲ।
ਸ਼੍ਰੀ ਅਰਜਨ ਸੋ ਇੱਕ ਦਿਨ ਕਹਿਓ।
2-4 ਦਿਨ ਰਹਿ ਕੇ ਭਾਈ ਗੁਰਦਾਸ ਜੀ ਨੇ ਆਲਾ ਦੁਆਲਾ ਵੇਖਿਆ, ਫਿਰ ਇੱਕ ਦਿਨ ਪੰਜਵੇਂ ਪਾਤਸ਼ਾਹ ਦੇ ਕੋਲ ਆਏ। ਮਹਾਰਾਜ ਗੁਰੂ ਅਰਜਨ ਸਾਹਿਬ ਜੀ ਦੇ ਪਾਸ ਬੈਠ ਕੇ ਭਾਈ ਗੁਰਦਾਸ ਜੀ ਕਹਿਣ ਲੱਗੇ,
ਗੁਰਿਆਈ ਪਦ ਤੁਮਨੇ ਲਹਿਓ।
ਕਹਿਣ ਲੱਗੇ, ਮਹਾਰਾਜ ਗੁਰਿਆਈ ਦੀ ਪਦਵੀ ਤੁਹਾਡੇ ਕੋਲ ਹੈ। ਗੁਰੂ ਰਾਮਦਾਸ ਸਾਹਿਬ ਜੀ ਨੇ ਆਪਣੀ ਜੋਤ ਤੁਹਾਡੇ ਚ ਬਿਰਾਜਮਾਨ ਕੀਤੀ ਹੈ, ਤੁਸੀਂ ਪੰਜਵੇਂ ਗੁਰੂ ਨਾਨਕ ਸਾਹਿਬ ਹੋ।
ਪੂਜਾ ਸੋ ਕਰਵਾਵਤ ਰਹੇ।
ਪਰ ਮਹਾਰਾਜ ਪੂਜਾ ਪ੍ਰਿਥੀ ਚੰਦ ਹੋਣੀ ਕਰਾ ਰਹੇ ਨੇ ਆਪਣੀ, ਗੁਰੂ ਤੁਸੀਂ ਹੋ, ਵਡਿਆਈ ਤੁਹਾਡੇ ਕੋਲ ਹੈ ਗੁਰਗੱਦੀ ਦੀ, ਤੇ ਪੂਜਾ ਆਪਣੀ ਬਾਬਾ ਪ੍ਰਿਥੀ ਚੰਦ ਕਰਾ ਰਿਹਾ।
ਨਿਭੈ ਕਿਮ ਤੁਮ ਕਛ ਨੇ ਕਹੇ।
ਮਹਾਰਾਜ ਤੁਸੀਂ ਕੁਝ ਕਹਿੰਦੇ ਨਹੀਂ ਤੇ ਏਦਾਂ ਕਿਵੇਂ ਗੱਲ ਬਣੇਗੀ, ਏਦਾਂ ਕਿਵੇਂ ਨਿਭਾ ਹੋਵੇਗਾ ਗੁਰੂ ਘਰ ਦਾ, ਕਿ ਤੁਸੀਂ ਕੁਝ ਆਖਦੇ ਨਹੀਂ, ਤੁਸੀਂ ਕੁਝ ਕਹਿੰਦੇ ਨਹੀਂ। ਪ੍ਰਿਥੀ ਚੰਦ ਮਾੜੀਆਂ ਕਰਤੂਤਾਂ ਕਰਦਾ, ਸੰਗਤ ਕੋਲੋਂ ਆਪਣੀ ਪੂਜਾ ਕਰਾ ਰਿਹਾ ਗੁਰੂ ਬਣ ਕੇ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਜੇ ਤੁਸੀਂ ਕੁਝ ਕਹੋਗੇ ਹੀ ਨਹੀਂ ਤੇ ਫਿਰ ਏਦਾਂ ਗੁਰੂ ਘਰ ਦਾ ਨਿਭਾਉ ਕਿਵੇਂ ਹੋਵੇਗਾ?
ਜਾਗਤ ਜੋਤ ਗੁਰੂ ਜਿਮ ਪਾਛੇ।
ਮਹਾਰਾਜ, ਜਿਵੇਂ ਪਹਿਲਾਂ ਗੁਰੂਆਂ ਦੀ ਜਾਗਦੀ ਜੋਤ ਪ੍ਰਗਟ ਰਹੀ ਹੈ ਸੰਸਾਰ ਚ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਰਾਮਦਾਸ ਸਾਹਿਬ ਤੱਕ ਸਾਰੇ ਸੰਸਾਰ ਦੇ ਲੋਕਾਂ ਚ ਪ੍ਰਗਟ ਰਿਹਾ।
ਤੁਮ ਵੀ ਵਿਦ ਤੋਂ ਤਿਮ ਸਮ ਆਛੇ।
ਮਹਾਰਾਜ, ਜਿਵੇਂ ਉਹ ਪ੍ਰਗਟ ਰਹੇ ਨੇ ਜਾਗਤ ਜੋਤ ਹੋ ਕੇ, ਗੁਰੂ ਅਰਜਨ ਸਾਹਿਬ ਜੀ ਤੁਸੀਂ ਵੀ ਆਪਣੇ ਵੱਡਿਆਂ ਵਾਂਗੂ ਪ੍ਰਗਟ ਹੋ, ਜਿਵੇਂ ਚੌਥੇ ਤੇ ਤੀਸਰੇ ਦੂਸਰੇ ਪਾਤਸ਼ਾਹ ਪ੍ਰਗਟ ਨੇ, ਏਦਾਂ ਮਹਾਰਾਜ ਜੀ ਤੁਸੀਂ ਵੀ ਹੁਣ ਸੰਸਾਰ ਚ ਪ੍ਰਗਟ ਹੋਵੋ, ਉਜਾਗਰ ਹੋਵੋ, ਤਾਂ ਜੀਵਾਂ ਦਾ ਭਲਾ ਹੋਵੇਗਾ।
ਛਪਨ ਉਚਿਤ ਇਹ ਪਦਵੀ ਨਾਈ।
ਮਹਾਰਾਜ, ਜਿਹੜੀ ਪਦਵੀ ਤੁਹਾਨੂੰ ਗੁਰੂ ਰਾਮਦਾਸ ਸਾਹਿਬ ਨੇ ਦਿੱਤੀ ਹੈ, ਲੁਕ ਕੇ ਰਹਿਣ ਵਾਸਤੇ ਨਹੀਂ ਹੈ, ਇਹ ਛੁਪਣ ਦੇ ਉਚਿਤ ਨਹੀਂ, ਕਿਉਂਕਿ ਇਹ ਤਾਂ ਪ੍ਰਗਟ ਹੋਣ ਦੇ ਉਚਿਤ ਹੈ। ਆਪ ਜੀ ਪ੍ਰਗਟ ਹੋਵੋਗੇ, ਜਿੰਨਾ ਪ੍ਰਗਟ ਹੋਵੋਗੇ ਓਨਾ ਹੀ ਜੀਵਾਂ ਦਾ ਭਲਾ ਹੋਵੇਗਾ, ਓਨਾ ਹੀ ਜੀਵਾਂ ਦੀ ਕਲਿਆਣ ਹੋਵੇਗੀ। ਮਹਾਰਾਜ, ਛੁਪਣ ਦੇ ਉਚਿਤ ਨਹੀਂ ਪਦਵੀ ਜਿਹੜੀ ਤੁਹਾਨੂੰ ਪ੍ਰਾਪਤ ਹੈ।
ਸਿੱਖੀ ਵਿਸਤਾਰੋ ਜਗ ਮਾਈ।
ਮਹਾਰਾਜ ਜੀ, ਪ੍ਰਗਟ ਹੋ ਕੇ ਗੁਰਸਿੱਖੀ ਦਾ ਵਿਸਥਾਰ ਕਰੋ ਸੰਸਾਰ ਚ, ਸਿੱਖੀ ਦਾ ਬੋਲਬਾਲਾ ਕਰੋ।
ਅਜ਼ਮਤ ਕੇ ਬਲ ਲਿਹੋ ਅਕੋਰ।
ਔਰ ਮਹਾਰਾਜ, ਆਪਣੀ ਕਲਾ ਦੇ ਬਲ ਨਾਲ ਸਿੱਖਾਂ ਨੂੰ ਪ੍ਰੇਰ ਕੇ ਆਪਣੇ ਪਾਸ ਲਿਆਓ, ਜਿਹੜੀਆਂ ਕੋਰਾਂ ਜਿਹੜੀਆਂ ਪਟਾਵਾਂ ਸੰਗਤ ਕੋਲੋਂ ਆਉਂਦੀਆਂ ਨੇ ਉਹ ਤੁਸੀਂ ਆਪਣੇ ਚਰਨਾਂ ਵਿੱਚ ਲਵੋ।
ਗੁਰ ਸੰਗਤ ਅਣਗਣ ਚੋ ਔਰ।
ਗੁਰੂ ਕੀ ਸੰਗਤ ਅਣਗਿਣਤ ਹੈ, ਔਰ ਚਾਰਾਂ ਪਾਸਿਆਂ ਤੋਂ ਸੰਗਤ ਆਉਂਦੀ ਹੈ।
ਮੁਝ ਮਨ ਮੈਂ ਸੰਸਾ ਇੱਕ ਔਰ।
ਮਹਾਰਾਜ ਜੀ, ਮੇਰੇ ਮਨ ਚ ਇੱਕ ਸੰਦੇਹ ਹੋਰ ਹੈ। ਭਾਈ ਗੁਰਦਾਸ ਜੀ ਕਹਿੰਦੇ, ਮਹਾਰਾਜ ਇੱਕ ਸੰਸਾ ਮੇਰੇ ਮਨ ਵਿੱਚ ਹੋਰ ਹੈ।
ਰਹਿ ਪ੍ਰਾਤ ਤ੍ਰੈ ਇਮ ਇਸ ਠੋਰ।
ਮਹਾਰਾਜ ਜੀ, ਆਪ ਜੀ ਤਿੰਨੇ ਭਰਾ ਇਸ ਜਗ੍ਹਾ ਤੇ ਰਹਿ ਰਹੇ ਹੋ।
ਨਹੀਂ ਦਰਬ ਟਿਗ ਆਈ ਤੁਮਾਰੇ।
ਮਹਾਰਾਜ ਜੀ, ਤੁਹਾਡੇ ਨੇੜੇ ਧਨ ਨਹੀਂ ਆਉਂਦਾ, ਜੇ ਤਿੰਨ ਭਰਾ ਇੱਥੇ ਰਹਿੰਦੇ, ਦੋ ਜਿਹੜੇ ਨੇ ਉਹ ਸਾਰੀ ਸੰਗਤ ਕੋਲੋਂ ਗਰਾਹੀ ਜਾਂਦੇ ਨੇ, ਤੁਹਾਡੇ ਤੱਕ ਨਹੀਂ ਆਉਂਦਾ।
ਦਾਰਿਦ ਵਰਤੇ ਸਦਨ ਮਜਾਰੇ।
ਆਪ ਜੀ ਦੇ ਘਰ ਦੇ ਵਿੱਚ ਮਹਾਰਾਜ ਜੀ ਪ੍ਰਸ਼ਾਦੇ ਦੇ ਵੀ ਜਿਵੇਂ ਪਤਾ ਲੱਗਾ ਹੈ ਵੀ ਔਖਾ ਹੋ ਰਿਹਾ, ਭੋਜਨ ਵੀ ਮਸਤਾਨਾ ਹੋ ਰਿਹਾ।
ਸ੍ਰੀ ਗੁਰੂ ਰਾਮਦਾਸ ਭਗਵੰਤ।
ਸ੍ਰੀ ਗੁਰੂ ਰਾਮਦਾਸ ਸਾਹਿਬ ਆਪ ਭਗਵੰਤ ਨੇ, ਆਪ ਦੀਨ ਦੁਨੀਆਂ ਦੇ ਮਾਲਕ ਨੇ।
ਤੁਮ ਕੋ ਕਹਿਓ ਸਮੇਂ ਜਬ ਅੰਤ।
ਮਹਾਰਾਜ, ਜਦੋਂ ਉਹਨਾਂ ਨੇ ਸੱਚਖੰਡ ਜਾਣਾ ਸੀ ਤੇ ਸੱਚਖੰਡ ਜਾਣ ਤੋਂ ਪਹਿਲਾਂ ਉਹਨਾਂ ਨੇ ਤੁਹਾਨੂੰ ਬਚਨ ਕਹੇ ਸਨ, ਉਹ ਬਚਨ ਮੈਂ ਆਪ ਜੀ ਨੂੰ ਚੇਤੇ ਕਰਾਉਂਦਾ ਹਾਂ। ਜਿਹੜੇ ਬਚਨ ਗੁਰੂ ਰਾਮਦਾਸ ਸਾਹਿਬ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਤੁਹਾਨੂੰ ਕਹੇ ਸੀ,
ਸ੍ਰੀ ਅੰਮ੍ਰਿਤਸਰ ਕਾਰ ਕਰਾਵੋ।
ਉਹਨਾਂ ਕਿਹਾ ਸੀ ਕਿ ਅੰਮ੍ਰਿਤਸਰ ਸਰੋਵਰ ਨੂੰ ਸਾਡਾ ਸਰੀਰ ਸਮਝਣਾ ਔਰ ਅੰਮ੍ਰਿਤਸਰ ਸਰੋਵਰ ਦੀ ਸੇਵਾ ਕਰਾਉਣੀ। ਮਹਾਰਾਜ ਜੀ, ਇਹ ਬਚਨ ਗੁਰੂ ਰਾਮਦਾਸ ਸਾਹਿਬ ਨੇ ਤੁਹਾਨੂੰ ਕਹੇ ਸਨ ਕਿ ਅੰਮ੍ਰਿਤਸਰ ਸਰੋਵਰ ਦੀ ਕਾਰ ਸੇਵਾ ਕਰਾਉਣੀ ਹੈ।
ਖਨ ਕੈ ਪੋੜੀ ਪਕਵ ਬਣਾਵੋ।
ਪਹਿਲਾਂ ਉਹਦੀ ਖੁਦਾਈ ਕਰਾਉਣੀ ਹੈ ਸਰੋਵਰ ਦੀ ਪੂਰੀ, ਫਿਰ ਚਾਰੇ ਪਾਸਿਓਂ ਉਹਦੀਆਂ ਪੱਕੀਆਂ ਪੌੜੀਆਂ ਬਣਾਉਣੀਆਂ ਨੇ।
ਇਮ ਜੀ ਬ੍ਰਿਤ ਆਪਣੀ ਰਾਖੋ।
ਤੇ ਮਹਾਰਾਜ ਜੀ, ਉਹ ਸੇਵਾ ਤਾਂ ਹੋਵੇਗੀ ਜੇ ਘਰ ਚ ਮਾਇਆ ਦੇ ਗੱਫੇ ਆਉਣਗੇ, ਤੇ ਜੇ ਤੁਸੀਂ ਆਪਣੀ ਬਿਰਤੀ ਇਸੇ ਤਰ੍ਹਾਂ ਹੀ ਰੱਖੀ ਜਿਵੇਂ ਹੁਣ ਹੈ ਗੁਪਤ ਰਹਿਣ ਦੀ, ਤੇ ਆਪ ਜੀ ਪ੍ਰਗਟ ਨਹੀਂ ਹੁੰਦੇ, ਸੰਗਤ ਜਿਹੜੀ ਹੈ ਉਹ ਮਾਇਆ ਪ੍ਰਿਥੀ ਚੰਦ ਨੂੰ ਦੇਈ ਜਾਂਦੀ ਹੈ, ਜੇ ਮਹਾਰਾਜ ਜੀ ਆਪ ਜੀ ਨੇ ਇਸੇ ਤਰ੍ਹਾਂ ਦੀ ਇਹ ਬਿਰਤੀ ਰੱਖੀ।
ਤਾਲ ਬਨਾਵਨ ਕਿਵੇਂ ਅਭਿਲਾਖੋ।
ਮਹਾਰਾਜ ਜੀ, ਇਹ ਦੱਸੋ ਫਿਰ ਅੰਮ੍ਰਿਤਸਰ ਸਰੋਵਰ ਦੀ ਸੇਵਾ ਕਿਵੇਂ ਹੋਵੇਗੀ, ਕਿਉਂਕਿ ਗੁਰੂ ਘਰ ਵਿੱਚ ਜਿਹੜੀ ਸੇਵਾ ਹੋਣੀ ਉਹ ਤਾਂ ਮਾਇਆ ਨਾਲ ਹੀ ਹੋਣੀ ਹੈ। ਅੰਮ੍ਰਿਤਸਰ ਨੂੰ ਖੁਦਾਣਾ, ਫਿਰ ਸਰੋਵਰ ਦੀ ਸੇਵਾ, ਆਲੇ ਦੁਆਲੇ ਪੌੜੀਆਂ ਬਣਨੀਆਂ ਨੇ ਪੱਕੀਆਂ, ਉੱਥੇ ਧਨ ਲੱਗਣਾ। ਮਹਾਰਾਜ ਜੀ, ਜੇ ਤੁਸੀਂ ਇਸੇ ਤਰ੍ਹਾਂ ਦੀ ਬਿਰਤੀ ਰੱਖੀ, ਮਾਇਆ ਨਾ ਆਈ ਆਪਣੇ ਘਰ, ਤੇ ਫਿਰ ਮਹਾਰਾਜ ਜੀ ਅੰਮ੍ਰਿਤਸਰ ਸਰੋਵਰ ਦੀ ਸੇਵਾ ਤੁਸੀਂ ਕਿਵੇਂ ਕਰਾਓਗੇ?
ਦਰਬ ਹਜ਼ਾਰੋਂ ਲਾਗੇ ਜਹਾਂ।
ਕਿਉਂਕਿ ਉੱਥੇ ਤਾਂ ਹਜ਼ਾਰਾਂ ਰੁਪਈਆ ਲੱਗਣਾ, ਹਜ਼ਾਰਾਂ ਨੀ ਲੱਖਾਂ ਰੁਪਈਆ ਲੱਗਣਾ।
ਕੈਸੇ ਹੋਏ ਸਕੇ ਗੋ ਮਹਾ।
ਤੇ ਮਹਾਰਾਜ ਜੀ, ਏਡਾ ਵੱਡਾ ਕਾਰਜ ਜਿਹੜਾ ਅੰਮ੍ਰਿਤਸਰ ਸਰੋਵਰ ਦੇ ਪੱਕਿਆਂ ਹੋਣ ਦਾ, ਉਹ ਫਿਰ ਕਿਵੇਂ ਹੋਵੇਗਾ ਮਹਾਰਾਜ ਜੀ ਮਾਇਆ ਤੋਂ ਬਿਨਾ?
ਉਦਮ ਕਰ ਬਿਦ ਤੋ ਜਗ ਮਾਈ।
ਮਹਾਰਾਜ ਜੀ, ਆਪ ਜੀ ਉਦਮ ਕਰੋ, ਤੇ ਉਦਮ ਕਰਕੇ ਸੰਸਾਰ ਦੇ ਵਿਚ ਵਿਦਤ ਹੋਵੋ ਪ੍ਰਗਟ ਹੋਵੋ
ਜਿਸ ਤੇ ਸਮ ਪ੍ਰਾਤਾ ਹੋਈ ਨਾਈ।
ਮਹਾਰਾਜ ਜੀ ਇਹਦੇ ਵਰਗਾ ਹੋਰ ਕੋਈ ਕਾਰਜ ਨੀ ਹੋਣਾ।
ਸ਼੍ਰੀ ਅਰਜਨ ਸੁਨ ਬੋਲੀ ਬਾਣੀ।
ਜਦੋਂ ਭਾਈ ਗੁਰਦਾਸ ਜੀ ਨੇ ਏਦਾਂ ਬੇਨਤੀ ਦੱਸੀ ਸਾਰੀ ਵਿਚਾਰ ਕੀਤੀ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸੁਣਿਆ ਤੇ ਸੁਣ ਕੇ ਬੋਲੇ,
ਤ੍ਰਿਸ਼ਨਾ ਅਧਿਕ ਦੋਹਨ ਮਨ ਠਾਨੀ।
ਮਹਾਰਾਜ ਜੀ ਕਹਿੰਦੇ ਭਾਈ ਗੁਰਦਾਸ ਜੀ, ਸਾਡੇ ਵੱਡੇ ਦੋਨਾਂ ਭਰਾਵਾਂ ਨੇ ਮਨ ਚ ਤ੍ਰਿਸ਼ਨਾ ਰੱਖ ਲਈ ਹੈ, ਉਹਨਾਂ ਦੇ ਹਿਰਦੇ ਵਿਚ ਧਨ ਦੀ ਪਦਾਰਥਾਂ ਦੀ ਤ੍ਰਿਸ਼ਨਾ ਦੀ ਬਿਰਤੀ ਬਣ ਗਈ ਹੈ।
ਦੂਰ ਦੂਰ ਰੋਕਤ ਤਨ ਜਾਏ।
ਉਹ ਤ੍ਰਿਸ਼ਨਾ ਦੇ ਵਸ ਹੋ ਕੇ ਦੌੜ ਦੌੜ ਕੇ ਜਾ ਕੇ ਸੰਗਤ ਨੂੰ ਰੋਕਦੇ ਨੇ ਔਰ ਉਹਨਾਂ ਕੋਲੋਂ ਧਨ ਉਗਰਾਉਂਦੇ ਹਨ।
ਕਿਮ ਸੰਤੋਖ ਤਿਨੋ ਕੇ ਆਏ।
ਉਹਨਾਂ ਦੇ ਹਿਰਦੇ ਵਿਚ ਹੁਣ ਸੰਤੋਖ ਕਿਵੇਂ ਆਵੇ, ਕਿਵੇਂ ਉਹਨਾਂ ਨੂੰ ਸਬਰ ਦੀ ਬਿਰਤੀ ਪ੍ਰਾਪਤ ਹੋਵੇ।
ਪਨੇ ਕੂਰ ਛਲ ਬਲ ਕੋਠਾਨੀ।
ਉਹ ਝੂਠ ਵੀ ਬੋਲਦੇ ਨੇ, ਛਲ ਬਲ ਕਰਕੇ ਸੰਗਤ ਨੂੰ ਗੁਮਰਾਹ ਕਰਦੇ ਨੇ।
ਨਿਸਬਾਸੁਰ ਦਵੈਸ਼ ਲਪਟਾਨੀ।
ਰਾਤ ਦਿਨ ਦਵੈਸ਼ ਚ ਲਪਟ ਰਹਿੰਦੇ ਨੇ, ਉਹਨਾਂ ਦੇ ਹਿਰਦਿਆਂ ਚ ਰਾਤ ਦਿਨ ਦਵੈਸ਼ ਦੀ ਬਿਰਤੀ ਬਣੀ ਰਹਿੰਦੀ ਹੈ।
ਗੁਰਤਾ ਕਛ ਧਨ ਇਤਨੈ ਲੀਨੀ।
ਭਾਈ ਗੁਰਦਾਸ ਜੀ, ਜਿਹੜੀ ਇਹ ਗੁਰਗੱਦੀ ਹੈ ਨਾ, ਇਹ ਅਸੀਂ ਧਨ ਪ੍ਰਾਪਤ ਕਰਨ ਲਈ ਨਹੀਂ ਲਈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮਹਾਰਾਜ ਜੀ ਕਹਿੰਦੇ ਮਾਇਆ ਇਕੱਠੀ ਕਰਨ ਲਈ, ਧਨ ਇਕੱਠਾ ਕਰਨ ਵਾਸਤੇ ਅਸੀਂ ਇਹ ਗੁਰਿਆਈ ਨਹੀਂ ਲਈ, ਇਹ ਗੁਰਗੱਦੀ ਅਸੀਂ ਧਨ ਦੀ ਪ੍ਰਾਪਤੀ ਲਈ ਪ੍ਰਾਪਤ ਨਹੀਂ ਕੀਤੀ।
ਤ੍ਰਿਸ਼ਨਾ ਕਰੀ ਚਈਏ ਮਨ ਹੀਨੀ।
ਜੇ ਅਸੀਂ ਵੀ ਉਹਨਾਂ ਵਾਂਗੂ ਤ੍ਰਿਸ਼ਨਾ ਕਰਕੇ ਸੰਗਤ ਵੱਲ ਦੌੜੇ ਫਿਰੀਏ ਤੇ ਇਹਦੇ ਚ ਬੜੀ ਵੱਡੀ ਹਾਨੀ ਹੈ। ਹਾਂਜੀ,
ਸਰਬ ਵਿਕਾਰਨ ਕੀਰ ਵਿਨਾਸ਼।
ਇਹ ਗੁਰਗੱਦੀ ਦਾ ਜਿਹੜਾ ਮੂਲਤਹ ਸੁਭਾਅ ਹੈ ਉਹ ਹੈ ਸਰਬ ਵਿਕਾਰਾਂ ਦਾ ਨਾਸ਼, ਜਿਤਨੇ ਵਿਕਾਰ ਨੇ ਉਹਨਾਂ ਵਿਕਾਰਾਂ ਦਾ ਨਾਸ਼ ਕਰਨਾ।
ਕਿਉਂ ਹਮ ਕਰੇ ਦਰਬ ਕੀ ਆਸ।
ਉਹ ਸਾਰੇ ਵਿਕਾਰ ਅਸੀਂ ਨਾਸ਼ ਕਰ ਦਿੱਤੇ ਨੇ ਤ੍ਰਿਸ਼ਨਾ ਆਦਿਕ, ਤੇ ਫਿਰ ਅਸੀਂ ਜਦੋਂ ਇਹ ਵਿਕਾਰ ਨਾਸ਼ ਹੀ ਕਰ ਦਿੱਤੇ ਨੇ ਤੇ ਭਾਈ ਗੁਰਦਾਸ ਜੀ ਫਿਰ ਇਸ ਧਨ ਦੀ ਆਸ ਅਸੀਂ ਕਿਵੇਂ ਕਰੀਏ। ਕਿਉਂ ਹਮ ਕਰਹਿ ਦਰਬ ਕੀ ਆਸ। ਧਨ ਦੀ ਆਸ ਅਸੀਂ ਕਿਵੇਂ ਕਰੀਏ।
ਸਿੱਖਣ ਕੇ ਵਿਕਾਰ ਉਰ ਹਰਨੇ।
ਅਸੀਂ ਤਾਂ ਆਪਣੇ ਸਿੱਖਾਂ ਦੇ ਵਿਕਾਰ ਦੂਰ ਕਰਨੇ ਨੇ, ਸਿੱਖਾਂ ਦੇ ਵਿਕਾਰ ਹਰਨੇ ਹਨ।
ਹੋਏ ਵਿਪਰੀਤ ਜੋ ਹਮ ਸੋ ਧਰਨੇ।
ਸਿੱਖਾਂ ਦੇ ਦਿਲੀ ਵਿਕਾਰ ਅਸਾਂ ਦੂਰ ਕਰਨੇ ਨੇ ਤੇ ਉਲਟਾ ਅਸੀਂ ਵਿਕਾਰ ਧਾਰਨ ਕਰ ਲਈਏ ਤਾਂ ਉਲਟਾ ਕੰਮ ਹੋ ਜਾਏਗਾ ਕਿ ਅਸੀਂ ਬਾਬੇ ਪ੍ਰਿਥੀ ਚੰਦ ਵਾਂਗੂ ਧਨ ਦੀ ਕਾਮਨਾ ਰੱਖ ਕੇ ਸੰਗਤ ਪਿੱਛੇ ਦੌੜਾਂਗੇ, ਸੰਗਤ ਨੂੰ ਕਹਾਂਗੇ ਨਹੀਂ ਜੀ ਅਸੀਂ ਗੁਰੂ ਹਾਂ। ਭਾਈ ਗੁਰਦਾਸ ਜੀ ਕੀ ਇਹ ਸੋਭੇਗਾ ਸਾਨੂੰ, ਅਸੀਂ ਤਾਂ ਸਿੱਖਾਂ ਦੇ ਵਿਕਾਰ ਹਰਨੇ ਹਨ।
ਤਾਲ ਆਦਿ ਜੇ ਕਾਰਜ ਸਾਰੇ।
ਰਹੀ ਗੱਲ ਅੰਮ੍ਰਿਤਸਰ ਸਰੋਵਰ ਦੀ ਸੇਵਾ ਦੀ, ਇਹ ਜਿੰਨੇ ਕਾਰਜ ਹਨ
ਸ਼੍ਰੀ ਨਾਨਕ ਸੋ ਨਿਸ ਦਿਨ ਸਾਰੇ।
ਇਹ ਕਾਰਜ ਕੋਈ ਸਾਡਾ ਥੋੜੀ ਹੈ, ਇਹ ਕਾਰਜ ਜਿਨ੍ਹਾਂ ਦਾ ਹੈ ਉਹ ਆਪੇ ਕਰਨਗੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਿਸ ਕਾ ਕਾਰਜ ਤਿਨਹੀਂ ਕੀਆ, ਮਾਨਸ ਕਿਆ ਵਿਚਾਰਾ ਰਾਮ। ਜਿਹਦਾ ਹੈ ਉਹ ਕਰਨਗੇ। ਇਹ ਕਾਰਜ ਅੰਮ੍ਰਿਤਸਰ ਸਰੋਵਰ ਦੀ ਸੇਵਾ ਦਾ, ਇਹ ਗੁਰੂ ਨਾਨਕ ਸਾਹਿਬ ਦਾ, ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਆਪਣਾ ਕਾਰਜ ਆਪੇ ਕਰਨਗੇ।
ਜੇ ਤੂੰ ਚੈਤ ਕਰਨੀ ਉਪਕਾਰ।
ਹਾਂ ਭਾਈ ਗੁਰਦਾਸ ਜੀ, ਜੇ ਤੁਸੀਂ ਉਪਕਾਰ ਕਰਨਾ ਚਾਹੁੰਦੇ ਹੋ, ਤੁਸੀਂ ਉਪਕਾਰੀ ਬਿਰਤੀ ਰੱਖੀ ਹੈ।
ਸਰ ਲਗਬੇ ਤੇ ਨਰਨ ਉਦਾਰ।
ਤੁਸੀਂ ਚਾਹੁੰਦੇ ਹੋ ਵੀ ਸਰੋਵਰ ਲੱਗੇ, ਕਿਉਂਕਿ ਸਰੋਵਰ ਲੱਗੇਗਾ ਜੀਵਾਂ ਦਾ ਉਧਾਰ ਹੋਵੇਗਾ, ਜਿਹੜੇ ਇਸ਼ਨਾਨ ਕਰਨਗੇ ਆ ਕੇ ਉੱਥੇ, ਬਾਣੀ ਪੜਨਗੇ, ਸੇਵਾ ਸਿਮਰਨ ਕਰਨਗੇ, ਉਹਨਾਂ ਦਾ ਉਧਾਰ ਹੋਵੇਗਾ।
ਤੋ ਉਦਮ ਕਰ ਹੋਏ ਸਾਵਧਾਨ।
ਫਿਰ ਭਾਈ ਗੁਰਦਾਸ ਜੀ ਤੁਸੀਂ ਕਰੋ ਉਦਮ ਇਸ ਗੱਲ ਦਾ ਵੀ ਸਰੋਵਰ ਲੱਗੇ, ਕਾਰ ਸੇਵਾ ਸ਼ੁਰੂ ਹੋਵੇ ਸਰੋਵਰ ਦੀ, ਉਹਦੇ ਵਾਸਤੇ ਫਿਰ ਤੁਸੀਂ ਉਦਮ ਕਰੋ ਤੇ ਸਾਵਧਾਨ ਹੋ ਕੇ ਸੇਵਾ ਵਿੱਚ ਜੁੜੋ।
ਬਨੇ ਸਾਇਕ ਗੁਰ ਭਗਵਾਨ।
ਜਦੋਂ ਤੁਸੀਂ ਉਦਮ ਕਰੋਗੇ ਤੇ ਤੁਹਾਡੀ ਸਹਾਇਤਾ ਸਤਿਗੁਰੂ ਜੀ ਕਰ ਦੇਣਗੇ, ਤੁਹਾਡੀ ਸਹਾਇਕ, ਤੁਹਾਡੇ ਸਹਾਇਕ ਹੋ ਕੇ ਗੁਰੂ ਭਗਵਾਨ ਜੀ ਆਵਣਗੇ।
ਸੁਨ ਸਗਰੀ ਗੁਰਦਾਸ ਵਿਚਾਰੀ।
ਸਤਿਗੁਰੂ ਜੀ ਦੇ ਬਚਨ ਭਾਈ ਗੁਰਦਾਸ ਜੀ ਨੇ ਸੁਣੇ, ਸੁਣ ਕੇ ਆਪਣੇ ਦਿਲ ਚ ਵਿਚਾਰ ਕੀਤੀ।
ਗਿਰਾ ਯਥਾਰਥ ਇਨੋ ਉਚਾਰੀ,
ਕਿ ਜੋ ਬਚਨ ਗੁਰੂ ਅਰਜਨ ਸਾਹਿਬ ਨੇ ਕਹੇ ਨੇ ਯਥਾਰਥ ਕਹੇ ਨੇ। ਵੀ ਬਾਬੇ ਪ੍ਰਿਥੀ ਚੰਦ ਵਾਂਗੂ ਉਹਨਾਂ ਵਾਂਗੂ ਥੋੜੀ ਗੁਰੂ ਸਾਹਿਬ ਜੋ ਉਹ ਕਰਦੇ ਨੇ ਉਦਾਂ ਤੇ ਨਹੀਂ ਇਹ ਕਰ ਸਕਦੇ। ਇਹ ਤਾਂ ਸਬਰ ਤੇ ਸੰਤੋਖ ਦੇ ਸਹਿਤ ਨੇ, ਸਿੱਖਾਂ ਦੇ ਵਿਕਾਰ ਹਰਨ ਵਾਲੇ ਨੇ। ਭਾਈ ਗੁਰਦਾਸ ਜੀ ਨੇ ਸੁਣੇ ਬਚਨ ਤੇ ਮਨ ਚ ਵਿਚਾਰ ਕੀਤੀ ਵੀ ਜੋ ਇਹ ਕਹਿ ਰਹੇ ਨੇ ਸਹੀ ਕਹਿ ਰਹੇ ਨੇ।
ਤਿਨਕੀ ਸਮਕ੍ਰਿਤ ਇਨੋ ਨੈ ਬਣੇ,
ਬਾਬੇ ਪ੍ਰਿਥੀ ਚੰਦ ਵਾਂਗੂ ਕ੍ਰਿਤ ਕਰਨੀ ਇਹਨਾਂ ਨੂੰ ਨਹੀਂ ਬਣਦੀ। ਜੋ ਉਹ ਕਰਦੇ ਨੇ ਉਹ ਇਹਨਾਂ ਦੇ ਲਈ ਇਹਨਾਂ ਵਾਸਤੇ ਨਹੀਂ ਹੈ।
ਸਿੱਖਣ ਕੀ ਵਿਕਾਰ ਗਨ ਹਨੇ,
ਇਹ ਤਾਂ ਆਪਣੇ ਸਿੱਖਾਂ ਦੇ ਵਿਕਾਰ ਹਰਨ ਵਾਲੇ ਹਨ।
ਤ੍ਰਿਸ਼ਨਕ ਜਿਮ ਹੋਏ ਕੈਸੇ ਤਾਵੇ,
ਇਹਨਾਂ ਦੇ ਦਰਸ਼ਨ ਕਰਕੇ ਤੇ ਸਬਰ ਨੂੰ ਵੀ ਸਬਰ ਆ ਜਾਂਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਗੁਰੂ ਅਰਜਨ ਸਾਹਿਬ ਜਿਨ੍ਹਾਂ ਦੇ ਦਰਸ਼ਨ ਕਰਕੇ ਸੰਤੋਖ ਨੂੰ ਵੀ ਸੰਤੋਖ ਮਿਲ ਜਾਂਦਾ, ਸਬਰ ਨੂੰ ਵੀ ਸਬਰ ਮਿਲ ਜਾਂਦਾ, ਇਹਨਾਂ ਨੂੰ ਤਾਂ ਕੋਈ ਕਾਂਖਾ ਹੈ ਹੀ ਨਹੀਂ ਕਿਸੇ ਪਦਾਰਥ ਦੀ। ਤ੍ਰਿਸ਼ਨਾ ਆਦਿਕ ਇਹਨਾਂ ਦੇ ਦਰਸ਼ਨ ਕਰਕੇ ਨਿਰਵਿਰਤ ਹੋ ਜਾਂਦੀ ਹੈ। ਜੋ ਕੁਝ ਪ੍ਰਿਥੀ ਚੰਦ ਹੋਣੀ ਕਰ ਰਹੇ ਨੇ ਉਹ ਇਹ ਨਹੀਂ ਕਰ ਸਕਣਗੇ, ਨਾ ਹੀ ਇਹਨਾਂ ਵਾਸਤੇ ਉਹ ਇਹ ਕ੍ਰਿਤ ਹੈ। ਤੋ ਭਾਈ ਗੁਰਦਾਸ ਜੀ ਹਿਰਦੇ ਚ ਵਿਚਾਰ ਕਰ ਰਹੇ ਹਨ,
ਸਿੱਖਣ ਕੋ ਗੁਰ ਇਤ ਬਣ ਆਵੇ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਰੇ ਸਿੱਖਾਂ ਦੇ ਗੁਰਦੇਵ ਹਨ।
ਯਾ ਤੇ ਮੈਂ ਉਦਮ ਅਬ ਤਰੋ,
ਇਹਦੇ ਵਾਸਤੇ ਹੁਣ ਮੈਨੂੰ ਕੋਈ ਉਦਮ ਕਰਨਾ ਪਵੇਗਾ। ਭਾਈ ਗੁਰਦਾਸ ਜੀ ਸੋਚਦੇ, ਗੁਰੂ ਸਾਹਿਬ ਮੇਰੇ ਕੋਲੋਂ ਕੋਈ ਸੇਵਾ ਲੈਣ, ਮੈਂ ਇਹਦੇ ਵਾਸਤੇ ਕੋਈ ਉਦਮ ਕਰਾਂ।
ਇਹ ਉਪਕਾਰ ਜਗਤ ਪਰ ਕਰੋ,
ਇਹ ਉਦਮ ਮੇਰੇ ਕੋਲੋਂ ਹੋ ਜਾਵੇ, ਸੰਸਾਰ ਦੇ ਜੀਆਂ ਉੱਤੇ ਮੇਰਾ ਉਪਕਾਰ ਹੋਵੇਗਾ।
ਸਭ ਇਨ ਕਉ ਉਪਦੇਸ਼ ਬਤਾਵੋ।
ਭਾਈ ਗੁਰਦਾਸ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਵਰਗੇ ਸਿੱਖਾਂ ਨਾਲ ਵਿਚਾਰ ਕੀਤੇ ਕਿ ਇਕੱਲੇ ਤੋਂ ਇਕੱਲੇ ਦਾ ਕੰਮ ਨਹੀਂ ਸੀ, ਸਿੱਖਾਂ ਨੂੰ ਨਾਲ ਲਿਆ। ਫਿਰ ਭਾਈ ਗੁਰਦਾਸ ਜੀ ਨੇ ਵਿਚਾਰ ਕੀਤੀ ਕਿ ਸੰਗਤ ਨੂੰ ਉਪਦੇਸ਼ ਦੇ ਕੇ ਉੱਚੀ ਉੱਚੀ ਹੋਕਾ ਦੇ ਕੇ ਦੱਸਣਾ ਪਵੇਗਾ ਕਿ ਸੰਗਤੇ ਜਿੱਧਰ ਤੁਸੀਂ ਜਾ ਰਹੇ ਹੋ ਮੀਣੇ ਨੇ ਮੀਣੇ। ਬਾਬਾ ਪ੍ਰਿਥੀ ਚੰਦ ਨੂੰ ਭਾਈ ਗੁਰਦਾਸ ਜੀ ਨੇ ਸਭ ਤੋਂ ਪਹਿਲਾਂ ਮੀਣਾ ਲਿਖਿਆ ਆਪਣੀਆਂ ਵਾਰਾਂ ਚ। ਇਹ ਮੀਣੇ ਨੇ ਗੁਰੂ ਗੁਰੂ ਅਰਜਨ ਦੇਵ ਸਾਹਿਬ ਨੇ, ਇਹ ਸੰਗਤ ਨੂੰ ਉਪਦੇਸ਼ ਦੇ ਕੇ ਦੱਸਣਾ ਪਵੇਗਾ।
ਨੀਕੀ ਰੀਤ ਗੁਰੂ ਵਿਦਤਾਵੋ,
ਭਲੀ ਰੀਤੀ ਨਾਲ ਸਤਿਗੁਰਾਂ ਨੂੰ ਪ੍ਰਗਟ ਕਰਾਂਗੇ, ਜਿਵੇਂ ਭਾਈ ਮੱਖਣ ਸ਼ਾਹ ਨੇ ਪ੍ਰਗਟ ਕੀਤਾ ਨਾ ਨੌਵੇਂ ਜਾਮੇ ਚ ਗੁਰਦੇਵ ਗੁਰੂ ਤੇਗ ਬਹਾਦਰ ਸਾਹਿਬ ਨੂੰ, ਏਦਾਂ ਭਾਈ ਗੁਰਦਾਸ ਜੀ ਨੇ ਸੇਵਾ ਕੀਤੀ ਕਿ ਭਾਈ ਗੁਰਦਾਸ ਜੀ ਕਹਿੰਦੇ ਸੰਗਤ ਵਿੱਚ ਗੁਰਦੇਵ ਨੂੰ ਪ੍ਰਗਟ ਕਰਾ।
ਚਿਤਵਤ ਇਮ ਚਿਤ ਮੈਂ ਗੁਰਦਾਸ,
ਭਾਈ ਸਾਹਿਬ ਭਾਈ ਗੁਰਦਾਸ ਜੀ ਭੱਲੇ ਆਪਣੇ ਚਿਤ ਚ ਇਉਂ ਵਿਚਾਰ ਕਰਦੇ ਹਨ,
ਕਰਿਓ ਬਾਸ ਸ਼੍ਰੀ ਅਰਜਨ ਪਾਸ।
ਔਰ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਸ ਹੀ ਠਹਿਰੇ, ਸਿੱਖਾਂ ਨਾਲ ਵਿਚਾਰ ਹੋਈ।
ਕੀਤਕ ਦਿਵਸ ਬਤੀਤੇ ਜਬੇ,
ਇਸੇ ਤਰ੍ਹਾਂ ਕੁਝ ਕ ਦਿਨ ਜਦੋਂ ਹੋਰ ਬਤੀਤ ਹੋ ਗਏ, ਭਾਈ ਗੁਰਦਾਸ ਜੀ ਨੇ ਸਾਰਾ ਭੇਤ ਲੱਭਿਆ ਵੀ ਕਿਹੜੇ ਪਾਸਿਓਂ ਸੰਗਤ ਵੱਧ ਆਉਂਦੀ ਹੈ, ਕਿੱਥੇ ਠਹਿਰਦੀ ਹੈ ਸੰਗਤ ਪਹਿਲੋਂ, ਉਹ ਸਾਰਾ ਭੇਤ ਭਾਈ ਗੁਰਦਾਸ ਜੀ ਨੇ ਲਿਆ।
ਪਿਕਤ ਲੀਤ ਦੋਨੋ ਤਨ ਸਬੇ,
ਦੇਖਿਆ ਵੀ ਦੋਵੇਂ ਜਣੇ ਮਾਇਆ ਗੁਰਾਈ ਜਾਂਦੇ ਨੇ ਸੰਗਤ ਕੋਲੋਂ, ਬਾਬਾ ਪ੍ਰਿਥੀ ਚੰਦ ਤੇ ਬਾਬਾ ਮਹਾਦੇਵ ਜੀ।
ਇੱਕ ਦਿਨ ਸੁਣਿਓ ਸਿੱਖ ਤੇ ਕਾਨ,
ਇੱਕ ਦਿਨ ਇੱਕ ਸਿੱਖ ਦੇ ਕੋਲੋਂ ਕੰਨੀ ਸੁਣਿਆ,
ਸੰਗਤ ਆਵਤ ਚਲੀ ਮਹਾਨ,
ਕਿ ਬਹੁਤ ਸਾਰੀ ਸੰਗਤ ਇਕੱਠੀ, ਵੀ 500-700 ਹਜ਼ਾਰ ਬੰਦਾ ਇਕੱਠਾ ਆ ਰਿਹਾ ਸੰਗਤ, ਉਹ ਭਾਈ ਗੁਰਦਾਸ ਜੀ ਦੇ ਕੰਨੀ ਆਵਾਜ਼ ਪਈ।
ਹਿਰਦੇ ਵਿਚਾਰ ਕੀਨ ਇਮ ਸੋਈ,
ਭਾਈ ਸਾਹਿਬ ਨੇ ਵਿਚਾਰ ਕੀਤੀ ਵੀ ਜਦੋਂ 1000-2000 ਬੰਦਾ ਇਕੱਠਾ ਆ ਰਿਹਾ ਤੇ 2000 ਬੰਦਿਆਂ ਤੱਕ ਆਪਣੀ ਗੱਲ ਪਹੁੰਚਦੀ ਕਰਨ ਦਾ ਮਤਲਬ ਹੈ ਵੀ 20,000 ਚ ਪਹੁੰਚੇਗੀ, ਕਿਉਂਕਿ ਅੱਜ ਵਾਂਗੂ ਤਾਂ ਸਾਧਨ ਨਹੀਂ ਸੀ ਹੁੰਦੇ। ਉਦੋਂ ਇਕੱਠ ਦੇ ਵਿੱਚ ਹੀ ਜ਼ਿਆਦਾ ਗੱਲਾਂ ਪ੍ਰਚਾਰੀਆਂ ਜਾਂਦੀਆਂ, ਜਿੰਨੇ ਵੱਧ ਇਕੱਠ ਚ ਗੱਲ ਪ੍ਰਚਾਰੀ ਜਾਂਦੀ ਉਹ ਓਨੀ ਜ਼ਿਆਦਾ ਫੈਲੀ ਕਿ ਸੰਗਤ ਆ ਰਹੀ ਹੈ ਬੇਅੰਤ। ਇਹ ਬੜਾ ਵਧੀਆ ਅਵਸਰ ਹੈ, ਵਧੀਆ ਮੌਕਾ ਹੈ।
ਬੈਠੀ ਬਣੀ ਨਾ ਆਵੇ ਕੋਈ।
ਹੁਣ ਕਿਤੇ ਐਸਾ ਨਾ ਹੋਵੇ ਕਿ ਪ੍ਰਿਥੀ ਚੰਦ ਜਾਂ ਬਾਬਾ ਮਹਾਦੇਵ ਜੀ ਹੋਣੀ, ਇਹ ਕਿਸੇ ਪ੍ਰਕਾਰ ਨਾਲ ਅੱਗੇ ਜਾ ਕੇ ਸੰਗਤ ਨੂੰ ਨਾ ਪ੍ਰੇਰਣ, ਉਸ ਸੰਗਤ ਨੂੰ ਗੁਮਰਾਹ ਨਾ ਕਰਨ।
ਦ੍ਵੈ ਤੀਨ ਕਲੀ ਕਰ ਗੁਰਦਾਸ।
ਭਾਈ ਗੁਰਦਾਸ ਜੀ ਨੇ ਦੋ ਚਾਰ ਚੇਲੇ ਆਪਣੇ ਨਾਲ, ਦੋ ਚਾਰ ਸਿੱਖ ਸੇਵਾਦਾਰ ਉਹਨਾਂ ਨੂੰ ਨਾਲ ਲਿਆ।
ਤੂੰ ਸ਼ਨੀ ਗਮਨਿਓ ਗੁਰਦਾਸ।
ਪਹਿਲਾਂ ਦੱਸਿਆ ਚੁੱਪ ਚਾਪ ਹੀ, ਰੌਲਾ ਨੀ ਪਾਇਆ, ਪੰਜ ਸੱਤ ਸਿੱਖ ਲਏ ਨਾਲ ਤੇ ਚੱਲ ਪਏ।
ਰਾਮਦਾਸ ਚੱਕ ਤੇ ਚੱਲ ਗਏ ਓ।
ਸ੍ਰੀ ਅੰਮ੍ਰਿਤਸਰ ਸਾਹਿਬ ਤੋਂ, ਗੁਰੂ ਕੇ ਮਹਿਲਾਂ ਤੋਂ ਤਕਰੀਬਨ ਬਾਹਰ ਨੂੰ ਚੱਲ ਕੇ ਗਏ।
ਪੰਜ ਕੋਸ ਪਰ ਸਥਿਤ ਪਇਓ।
ਪੰਜ ਕੋਹ ਦੀ ਵਾਟ ਤੈਅ ਕਰਕੇ ਗਏ ਜਿੱਥੇ ਗੁਰਦੁਆਰਾ ਪਿਪਲੀ ਸਾਹਿਬ ਹੈ।
ਤਹਾਂ ਚੌਂਤਰਾ ਕੀਨ ਬਣਾਏ।
ਉੱਥੇ ਭਾਈ ਗੁਰਦਾਸ ਜੀ ਨੇ ਇੱਕ ਚੌਂਤਰਾ ਬਣਾਇਆ। ਚੌਂਤਰਾ ਕਹਿੰਦੇ ਜਿਵੇਂ ਥੜਾ ਜਿਹਾ ਬਣਾ ਦੇਣਾ, ਇੱਕ ਥੜਾ ਜਿਹੜਾ ਉਹ ਭਾਈ ਗੁਰਦਾਸ ਜੀ ਨੇ ਉੱਥੇ ਬਣਾਇਆ।
ਸੀਤ ਬਸਤਰ ਕੋ ਭਲੇ ਵਿਛਾਏ।
ਉਹਦੇ ਉੱਤੇ ਚਿੱਟੇ ਰੰਗ ਦਾ ਇੱਕ ਵਿਛਾਉਣਾ ਵਿਛਾਇਆ।
ਪੂਜਨ ਥਾਨ ਬਣਾਇਓ ਐਸਾ।
ਉਹ ਏਦਾਂ ਬਣਾ ਦਿੱਤੀ ਵੀ ਜਿਵੇਂ ਕੋਈ ਗੱਦੀ ਹੁੰਦੀ, ਤਖਤ ਹੁੰਦਾ, ਉਹ ਪੂਜਾ ਦੀ ਜਗ੍ਹਾ ਬਣਾ ਦਿੱਤੀ।
ਤਿਸਕੇ ਤੀਰ ਤਰੇ ਹੋਏ ਬੈਸਾ।
ਉਹ ਆਸਣ ਬਣਾ ਕੇ ਵੀ ਇਹ ਗੁਰੂ ਨਾਨਕ ਸਾਹਿਬ ਦਾ ਤਖਤ ਹੈ, ਮਹਾਰਾਜ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਦੀ ਗੱਦੀ। ਆਪ ਭਾਈ ਗੁਰਦਾਸ ਜੀ ਥੱਲੇ ਬਹਿ ਗਏ ਨਾਲ, ਉਹ ਤਖਤ ਬਣਾ ਕੇ ਨਾ ਪੂਜਾ ਦਾ ਥੜਾ ਬਣਾ ਕੇ, ਤੇ ਆਪ ਭਾਈ ਸਾਹਿਬ ਜੀ ਥੱਲੇ ਬੈਠ ਗਏ।
ਮੋਰ ਪੰਖ ਕੋ ਮੁੱਠਾ ਧਰਿਓ।
ਭਾਈ ਸਾਹਿਬ ਨੇ ਆਪਣੇ ਹੱਥ ਵਿੱਚ ਮੋਰ ਦੇ ਖੰਭਾਂ ਦਾ ਚਵਰ ਸਾਹਿਬ ਫੜਿਆ ਹੋਇਆ। ਅਕਸਰ ਮੋਰ ਦੇ ਖੰਭਾਂ ਦੇ ਵੀ ਚਵਰ ਝੁਲਦੇ ਰਹੇ ਨੇ, ਤੂੰ ਮੋਰ ਦੇ ਖੰਭਾਂ ਦਾ ਇੱਕ ਮੁੱਠਾ ਜਿਹੜਾ ਉਹ ਭਾਈ ਗੁਰਦਾਸ ਜੀ ਦੇ ਹੱਥ ਵਿੱਚ ਹੈ।
ਗੁਰਤਾ ਚਿੰਨ ਅਪਰ ਕਛ ਕਰਿਓ।
ਉੱਥੇ ਗੁਰਿਆਈ ਦਾ ਕੁਝ ਹੋਰ ਵੀ ਚਿੰਨ ਉਹ ਉੱਥੇ ਬਣਾ ਦਿੱਤੇ।
ਇਤਨੇ ਮੈਂ ਸੰਗਤ ਗਨ ਆਈ।
ਉਹ ਹੱਥ ਚ ਫੜਿਆ ਤੇ ਨਾਲ ਏਦਾਂ ਏਦਾਂ ਚੁਲਾਈ ਜਾਂਦੇ, ਇੰਨੇ ਨੂੰ ਉਹ ਜਿਹੜੀ ਸੰਗਤ ਸੀ, ਹਜ਼ਾਰ ਦੋ ਹਜ਼ਾਰ ਬੰਦਾ ਹੋਵੇਗਾ ਸੰਗਤ ਦਾ, ਉਹ ਚੱਲ ਕੇ ਆਇਆ।
ਪੂਜਨ ਲਗੇ ਕਹਾ ਇਸ ਥਾਈ।
ਹੁਣ ਜਦੋਂ ਸੰਗਤ ਆਈ, ਭਾਈ ਸਾਹਿਬ ਨੇ ਰੋਕਿਆ ਨੀ ਉਹਨਾਂ ਨੂੰ, ਸੰਗਤ ਆਪੇ ਹੀ ਆ ਕੇ ਪੁੱਛਣ ਲੱਗੀ, ਕਹਿੰਦੇ ਜੀ ਇਹ ਕਾਹਦੀ ਜਗ੍ਹਾ। ਭਾਈ ਸਾਹਿਬ ਨੇ ਵੇਖੋ ਸੰਗਤ ਦਾ ਧਿਆਨ ਖਿੱਚਣਾ ਸੀ ਨਾ, ਧਿਆਨ ਖਿੱਚਣ ਵਾਸਤੇ ਸਾਰਾ ਕੁਝ ਕਰਨਾ ਪਿਆ। ਭਾਈ ਗੁਰਦਾਸ ਜੀ ਨੂੰ ਥੜਾ ਬਣਾਇਆ, ਉੱਤੇ ਵਿਛੋਣਾ ਵਿਛਾਇਆ, ਗੱਦੀ ਲਾਈ ਤੇ ਮੁੱਠਾ ਫੜਿਆ ਹੋਇਆ ਮੋਰ ਦੇ ਖੰਭਾਂ ਦਾ, ਇੱਕ ਪਾਸੇ ਜੋਤ ਜਗਾਈ ਹੋਈ। ਕਿਉਂ ਕੀਤਾ? ਵੀ ਸੰਗਤ ਵੇਖੇ ਤੇ ਪੁੱਛੇ। ਸੰਗਤ ਨੇ ਪੁੱਛ ਲਿਆ, ਜਿਹੜੀ ਉਹ ਸੰਗਤ ਆਈ ਹੋਈ, ਕਹਿੰਦੇ ਜੀ ਇਹ ਕਾਹਦੀ ਜਗ੍ਹਾ ਹੈ। ਹਾਂਜੀ,
ਸੁਣ ਕੇ ਤਿੰਨ ਤੇ ਤਬ ਗੁਰਦਾਸ।
ਬਸ ਭਾਈ ਸਾਹਿਬ ਇਹੀ ਸਵਾਲ ਸੁਣਨਾ ਚਾਹੁੰਦੇ ਸੀ। ਜਦੋਂ ਸੰਗਤ ਨੇ ਪੁੱਛਿਆ ਮਹਾਰਾਜ ਆ ਕਾਹਦੀ ਜਗ੍ਹਾ, ਬੜੀ ਸੋਹਣੀ ਪੂਜਾ ਹੋ ਰਹੀ ਹੈ ਇੱਥੇ, ਤੇ ਭਾਈ ਗੁਰਦਾਸ ਜੀ ਸੁਣ ਕੇ ਬੋਲੇ।
ਸਾਦਰ ਕਰੇ ਬਿਠਾਵਨ ਪਾਸ।
ਪਹਿਲਾਂ ਹੱਥ ਜੋੜ ਕੇ ਆਖਿਆ, ਸੰਗਤ ਜੀ ਸਾਜ ਜੋ ਸਾਰੇ, ਇਹ ਜਗ੍ਹਾ ਵੀ ਗੁਰੂ ਨਾਨਕ ਸਾਹਿਬ ਦੀ ਹੈ। ਸਾਰੀ ਸੰਗਤ ਨੂੰ ਹੱਥ ਜੋੜ ਆਖਿਆ ਜੀ, ਪਿਆਰ ਨਾਲ ਸਾਰੀ ਸੰਗਤ ਨੂੰ ਬੇਨਤੀ ਕਰਕੇ ਵੀ ਸਜ ਜੋ ਬੈਠ ਜਾਓ।
ਬਿਸਰਾਮੋ ਸੰਗਤ ਇਸ ਥਾਈ।
ਸੰਗਤ ਜੀ ਬੈਠੋ, ਆਰਾਮ ਕਰੋ, ਥੋੜਾ ਸਮਾਂ ਥੱਕੇ ਹੋ ਦੂਰੋਂ। ਗੁਰੂ ਚਰਨਾਂ ਵਾਲੇ ਪਾਸੇ ਲਾਉਣਾ ਭਾਈ ਗੁਰਦਾਸ ਜੀ ਲਈ ਕੋਈ ਔਖਾ ਕੰਮ ਨਹੀਂ ਸੀ। ਉਹਨਾਂ ਦੇ ਬਨਾਰਸ ਵਰਗੇ ਪ੍ਰਸਿੱਧ ਜਿਹੜੇ ਵਿਦਿਆ ਦੀਆਂ ਨਗਰੀਆਂ ਸਨ, ਉੱਥੇ ਵੱਡੇ ਵੱਡੇ ਪੰਡਤਾਂ ਨੂੰ ਪ੍ਰੇਰ ਕੇ ਗੁਰੂ ਨਾਨਕ ਦੇ ਚਰਨੀ ਜੋੜ ਦਿੱਤਾ। ਤੋ ਭਾਈ ਗੁਰਦਾਸ ਜੀ ਨੇ ਆਖਿਆ, ਸੰਗਤ ਜੀ ਬੈਠ ਜਾਓ, ਥੱਕੇ ਆਏ ਹੋ, ਕੁਝ ਸਮੇਂ ਲਈ ਆਰਾਮ ਕਰੋ, ਵਿਸ਼ਰਾਮ ਕਰੋ, ਇੱਥੇ ਗੱਲਬਾਤ ਕਰਦੇ ਹਾਂ ਆਪਾਂ, ਦੱਸਦੇ ਹਾਂ ਵੀ ਇਹ ਕਾਹਦੀ ਜਗ੍ਹਾ। ਜਿਹੜੇ ਸੇਵਾਦਾਰ ਸੀ ਉਹਨਾਂ ਨੂੰ ਕਿਹਾ, ਜਾਓ ਭਾਈ ਜਲ ਪਾਣੀ ਲਿਆਓ, ਸੰਗਤ ਆਈ ਹੈ, ਤੇ ਸੰਗਤ ਨੂੰ ਜਲ ਪਾਣੀ ਛਕਾਓ।
ਜਬ ਇਕੱਠੀ ਹੋਈ ਸਮੁਦਾਈ।
ਜਿਹੜੀ ਸੰਗਤ ਹਾਲੇ ਪਿੱਛੋਂ ਆਉਂਦੀ ਸੀ ਇੰਨੇ ਨੂੰ ਵੀ ਪੁੱਜ ਗਏ, ਜਿਹੜੇ ਪਹਿਲੇ ਬਿਠਾ ਲਏ, ਜਿਹੜੇ ਪਿੱਛੋਂ ਆਉਂਦੇ ਸਨ ਉਹ ਵੀ ਇੰਨੇ ਨੂੰ ਸਾਰੇ ਆ ਗਏ। ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਪੰਜਵੇਂ ਮਾਲਕ ਦੀ ਆਗਿਆ ਹੈ।
ਜੋ ਗੁਰ ਏਤ ਉਪਾਇਨ ਲਿਆਇਓ।
ਕਿਉਂਕਿ ਗੁਰੂ ਸਾਹਿਬ ਕੋਲੋਂ ਆਗਿਆ ਤਾਂ ਲੈ ਹੀ ਆਏ, ਸੁਣਾ ਕਿਹਾ ਵੀ ਕਰ ਲੋ ਜੋ ਉਦਮ ਤੁਸੀਂ ਕਰਨਾ। ਤੋ ਭਾਈ ਗੁਰਦਾਸ ਜੀ ਕਹਿੰਦੇ ਵੀ ਗੁਰੂ ਸਾਹਿਬ ਦਾ ਹੁਕਮ ਹੈ ਕਿ ਜਿਹੜੀ ਜਿਹੜੀ ਭੇਟ ਆ ਤੁਸੀਂ ਗੁਰੂ ਸਾਹਿਬ ਜੀ ਲਈ ਲੈ ਕੇ ਆਏ ਹੋ, ਜੋ ਵੀ ਲਿਆਇਓ, ਕੋਈ ਦਸਵੰਧ ਦੀ ਮਾਇਆ ਲਿਆਇਆ, ਜਾਂ ਕੋਈ ਹੋਰ ਪਦਾਰਥ ਲੈ ਕੇ ਆਇਆ, ਕੋਈ ਕੱਪੜਾ ਲੈ ਕੇ ਆਇਆ, ਧਨ ਲੈ ਕੇ ਆਇਓ, ਗਹਿਣੇ ਲੈ ਕੇ ਆਇਓ, ਕੋਈ ਮਿੱਠਾ ਲੈ ਕੇ ਆਇਆ, ਕੋਈ ਮੇਵੇ ਲਿਆਇਆ, ਕੋਈ ਰਸਤ ਬਸਤ ਲਿਆਇਆ, ਜੋ ਜੋ ਕੁਝ ਵੀ ਲੈ ਕੇ ਆਇਓ।
ਉਰ ਸ਼ਰਧਾ ਧਰ ਦਰਸ਼ਨ ਆਇਓ,
ਜਿਹੜੇ ਆਪਣੇ ਮਨ ਚ ਸ਼ਰਧਾ ਧਾਰਨ ਕਰਕੇ ਦਰਸ਼ਨਾਂ ਨੂੰ ਆਏ ਹੋ।
ਸੋ ਇਸ ਥਲ ਅਰਪੋ ਸਮੁਦਾਏ,
ਜਿਹੜੀ ਜਿਹੜੀ ਵੀ ਭੇਟਾ ਲਿਆਇਓ ਇਸ ਥੜੇ ਦੇ ਕੋਲ ਲਿਆ ਕੇ ਭੇਟ ਕਰੋ ਤੇ ਮਹਾਰਾਜ ਗੁਰੂ ਅਰਜਨ ਸਾਹਿਬ ਦਾ ਧਿਆਨ ਧਾਰ ਕੇ ਨਮਸਕਾਰ ਕਰੋ ਜੋ ਵੀ ਲਿਆਇਓ। ਕਿਉਂਕਿ ਭਾਈ ਸਾਹਿਬ ਨੂੰ ਜਦੋਂ ਸੰਗਤ ਨਗਰ ਚ ਜਾਣੀ ਸੀ, ਪ੍ਰਿਥੀ ਚੰਦ ਨੇ ਜਾ ਕੇ ਉਗਰਾਹ ਲੈਣਾ ਸੀ ਸਾਰਿਆਂ ਕੋਲੋਂ, ਮੁੜ ਕੇ ਭੇਜ ਦੇਣਾ ਸੀ ਗੁਰੂ ਕੇ ਲੰਗਰਾਂ ਵਿੱਚ। ਗੁਰੂ ਅਰਜਨ ਸਾਹਿਬ ਤੱਕ ਤਾਂ ਸੰਗਤ ਜਾਣ ਹੀ ਨਹੀਂ ਸੀ ਦਿੰਦੇ, ਤੋ ਇਹੋ ਜਿਹਾ ਵਰਤਾਰਾ ਸੀ। ਭਾਈ ਗੁਰਦਾਸ ਜੀ ਨੇ ਆਖਿਆ ਵੀ ਏਦਾਂ ਇਹ ਤਰੀਕਾ ਠੀਕ ਰਹੇਗਾ ਵੀ ਜਿੰਨੀ ਮਾਇਆ ਹੈ ਦਸਵੰਧ ਦੀ, ਜੋ ਜੋ ਕੁਝ ਵੀ ਲਿਆਇਓ ਇਸ ਥੜੇ ਤੇ ਪਿਪਲੀ ਸਾਹਿਬ ਜਿੱਥੇ ਅਸਥਾਨ ਹੈ ਨਾ ਸਤਿਗੁਰਾਂ ਦਾ। ਭਾਈ ਸਾਹਿਬ ਕਹਿੰਦੇ ਇੱਥੇ ਭੇਟ ਕਰੋ, ਜਿਹੜੀ ਵਸਤ ਇੱਥੇ ਭੇਟ ਕਰੋਗੇ ਉਹ ਗੁਰੂ ਅਰਜਨ ਸਾਹਿਬ ਦੇ ਚਰਨਾਂ ਚ ਜਾਵੇਗੀ।
ਉਨ ਗੁਰ ਟਿਗ ਚਲੀਏ ਹਰ ਖਾਏ,
ਪਹਿਲਾਂ ਇੱਥੇ ਮਾਇਆ ਭੇਟ ਕਰ ਦਿਓ, ਜੋ ਭੇਟਾਵਾਂ ਲਿਆਇਓ ਅਰਪਣ ਕਰ ਦਿਓ, ਫਿਰ ਸਤਿਗੁਰੂ ਜੀ ਦੇ ਚਰਨਾਂ ਵਿੱਚ ਚੱਲ ਕੇ ਦਰਸ਼ਨ ਕਰਿਓ।
ਇਸ ਮੈਂ ਕਾਰਨ ਸੋ ਸੁਣ ਲੀਜੇ,
ਇਹਦੇ ਵਿੱਚ ਕਾਰਨ ਵੀ ਹੈ। ਭਾਈ ਗੁਰਦਾਸ ਜੀ ਕਹਿੰਦੇ ਤੁਸੀਂ ਜੇ ਪੁੱਛੋ ਵੀ ਅਸੀਂ ਗੁਰੂ ਸਾਹਿਬ ਨੂੰ ਚਰਨਾਂ ਚ ਭੇਟ ਕਰਾਂਗੇ ਇੱਥੇ ਕਿਉਂ ਕਰੀਏ, ਸੰਗਤ ਹੈ ਨਾ। ਭਾਈ ਗੁਰਦਾਸ ਜੀ ਕਹਿੰਦੇ ਤੁਹਾਡੇ ਕੋਲੋਂ ਕੁਝ ਛੁਪਾਣਾ ਨਹੀਂ ਹੈ, ਇਹਦੇ ਵਿੱਚ ਵੀ ਕਾਰਨ ਹੈ ਉਹ ਵੀ ਸੁਣੋ।
ਉਨ ਮਨ ਬਾਂਛਿਤ ਪੂਰਨ ਕੀਜੇ,
ਤੁਹਾਡੇ ਮਨ ਬਾਂਛਿਤ ਕਾਮਨਾਵਾਂ ਦੀ ਪੂਰਤੀ ਹੋਵੇਗੀ।
ਸ਼੍ਰੀ ਗੁਰੂ ਰਾਮਦਾਸ ਸੁਤ ਤੀਨ,
ਗੁਰੂ ਰਾਮਦਾਸ ਸਾਹਿਬ ਜੀ ਦੇ ਤਿੰਨ ਸਪੁੱਤਰ ਨੇ। ਇਹਦਾ ਕਾਰਨ ਕੀ ਹੈ ਵੀ ਅਸੀਂ ਇਹ ਥੜਾ ਕਿਉਂ ਬਣਾਇਆ ਭੇਟਾ ਲਈ, ਇਹਦਾ ਕਾਰਨ ਹੈ। ਭਾਈ ਗੁਰਦਾਸ ਜੀ ਕਹਿੰਦੇ ਕਿ ਗੁਰੂ ਰਾਮਦਾਸ ਸਾਹਿਬ ਜੀ ਦੇ ਤਿੰਨ ਸਾਹਿਬਜ਼ਾਦੇ ਨੇ।
ਗੁਰਤਾ ਗਾਦੀ ਲਘੂ ਅਸੀਨ,
ਗੁਰ ਗੱਦੀ ਦੇ ਉੱਤੇ ਸਭ ਤੋਂ ਛੋਟੇ ਗੁਰੂ ਅਰਜਨ ਸਾਹਿਬ ਜੀ ਬਿਰਾਜਮਾਨ ਹਨ।
ਸ਼ਾਂਤ ਰੂਪ ਸੋ ਬੈਠੇ ਰਹੇ,
ਉਹ ਸ਼ਾਂਤੀ ਦਾ ਹੀ ਅਵਤਾਰ ਨੇ, ਸ਼ਾਂਤੀ ਦੇ ਮੁਜੱਸਬੇ ਨੇ, ਉਹ ਸ਼ਾਂਤ ਹੋ ਕੇ ਗੱਦੀ ਤੇ ਬੈਠਦੇ ਨੇ।
ਨੈ ਕੈਸੋ ਕੈਸੇ ਬਚ ਕਹੇ,
ਕੋਈ ਕੁਝ ਕਹੇ ਕੋਈ ਕੁਝ ਕਰੇ ਉਹ ਕਿਸੇ ਨੂੰ ਕੁਝ ਨਹੀਂ ਆਖਦੇ।
ਵੱਡੇ ਭਰਾ ਦ੍ਵੈ ਬਲ ਚਲ ਕਰੇ,
ਜਿਹੜੇ ਵੱਡੇ ਭਰਾ ਨੇ ਉਹਨਾਂ ਦੇ ਬਾਬਾ ਪ੍ਰਿਥੀ ਚੰਦ ਤੇ ਮਹਾਦੇਵ, ਉਹ ਛਲ ਬਲ ਕਰਦੇ ਨੇ।
ਸੰਗਤ ਤੇ ਸਗਰੇ ਤਨ ਹਿਰੇ,
ਉਹ ਸੰਗਤ ਕੋਲੋਂ ਜਿਵੇਂ ਤੁਸੀਂ ਹੁਣ ਆਏ ਹੋ, ਤੁਹਾਡੇ ਤੋਂ ਮਾਇਆ ਉਹਨਾਂ ਨੇ ਹੈ ਲੈ ਲੈਣੀ ਸੀ ਤੇ ਗੁਰੂ ਘਰ ਦੇ ਵਿੱਚ ਜਿਹੜੀਆਂ ਸੇਵਾਵਾਂ ਹੋਣੀਆਂ ਨੇ ਉਹ ਸਾਰੀਆਂ ਰੁਕੀਆਂ ਹੋਈਆਂ ਨੇ। ਅੰਮ੍ਰਿਤਸਰ ਸਰੋਵਰ ਦੀ ਸੇਵਾ ਦਾ ਹੁਕਮ ਕਰ ਗਏ ਨੇ ਗੁਰੂ ਰਾਮਦਾਸ ਸਾਹਿਬ, ਉਹ ਤਾਂ ਹੋਵੇਗਾ ਜੇ ਤੁਹਾਡੀ ਇਹ ਮਾਇਆ ਸਹੀ ਜਗ੍ਹਾ ਤੇ ਪਹੁੰਚੇਗੀ। ਉਹ ਤਾਂ ਪਹਿਲਾਂ ਹੀ ਪ੍ਰਿਥੀ ਚੰਦ ਲੈ ਜਾਂਦਾ ਜਾਂ ਮਹਾਦੇਵ ਲੈ ਜਾਂਦਾ।
ਤਹਾਂ ਪਹੁੰਚ ਜੇ ਤਿਨ ਨੈ ਦੇਵੋ,
ਉੱਥੇ ਜਾ ਕੇ ਜੇ ਤੁਸੀਂ ਗੁਰੂ ਸਾਹਿਬ ਦੇ ਚਰਨਾਂ ਚ ਭੇਟਾ ਨਾ ਦੇਵੋਗੇ,
ਗਾਰੀ ਬਕੇ ਸਰਾਪ ਕੋ ਲੇਵੋ,
ਤੇ ਤੁਸੀਂ ਇਹ ਗੁਰੂ ਅਰਜਨ ਸਾਹਿਬ ਨੂੰ ਜਾ ਕੇ ਦਿਓਗੇ, ਕਹੋਗੇ ਵੀ ਅਸੀਂ ਪੰਜਵੇਂ ਪਾਤਸ਼ਾਹ ਨੂੰ ਦੇਣੀ ਹੈ ਮਾਇਆ। ਉਹ ਕਹਿੰਦੇ ਵੀ ਅਸੀਂ ਗੁਰੂ ਸਾਹਿਬ ਨੂੰ ਦੇ ਦਿਆਂਗੇ, ਨਹੀਂ ਦਿਆਂਗੇ ਬਾਬੇ ਪ੍ਰਿਥੀ ਚੰਦ ਤੇ ਮਹਾਦੇਵ ਨੂੰ। ਉਹ ਕਹਿੰਦੇ ਜੇ ਉੱਥੇ ਜਾ ਕੇ ਤੁਸੀਂ ਇਹ ਕਰੋਗੇ ਤੇ ਬਾਬੇ ਪ੍ਰਿਥੀ ਚੰਦ ਹੋਣੀ ਤੁਹਾਡੇ ਨਾਲ ਲੜਨਗੇ, ਉਹ ਵਿਵਾਦ ਬਣਾਉਣਗੇ, ਝਗੜਾ ਕਰਨਗੇ, ਤੁਹਾਨੂੰ ਸਰਾਪ ਦੇਣਗੇ ਵੀ ਅਸੀਂ ਸਰਾਪ ਦਿੰਦੇ ਹਾਂ, ਤੁਹਾਨੂੰ ਗਾਲਾਂ ਕੱਢਣਗੇ। ਇਸ ਕਰਕੇ ਵੀ ਇਹ ਮਾਇਆ ਹੀ ਲੜਾਈ ਦੀ ਜੜ ਤਾਂ ਹੈ, ਇੱਥੇ ਪਹਿਲਾਂ ਹੀ ਰੱਖ ਜੋ, ਉੱਥੇ ਆਪੇ ਹੀ ਝਗੜਾ ਨਹੀਂ ਹੋਣ ਲੱਗਾ। ਜਿਹੜੀ ਇਹ ਤੁਹਾਡੀ ਭੇਟ ਹੈ ਇਹ ਸਹੀ ਜਗ੍ਹਾ ਤੇ ਪਹੁੰਚ ਜਾਏਗੀ।
ਕਹਿ ਤੁਮ ਤੇ ਸੋ ਲੇ ਹੈ ਛੀਨ,
ਉਹ ਇੰਨਾ ਜ਼ਿਆਦਾ ਧੱਕਾ ਕਰਦੇ ਨੇ ਪ੍ਰਿਥੀ ਚੰਦ ਹੋਣੀ ਵੀ ਜੇ ਤੁਸੀਂ ਨਾ ਵੀ ਕੀਤੀ ਤੇ ਤੁਹਾਡੇ ਹੱਥੋਂ ਖੋ ਲੈਣਗੇ ਜ਼ਬਰਦਸਤੀ, ਉਹ ਇੰਨਾ ਜ਼ਿਆਦਾ ਧੱਕਾ ਕਰਦੇ ਨੇ।
ਕਰੇ ਰਾਰ ਲੋਭੀ ਦੁੱਖ ਪੀਨ,
ਉਹ ਲਾਲਚੀ ਨੇ ਲੋਭੀ ਨੇ ਤੁਹਾਡੇ ਨਾਲ ਝਗੜਾ ਕਰਨਗੇ। ਸੰਗ ਤੁਸੀਂ ਆਇਓ ਸ਼ਾਂਤੀ ਲੈਣ ਲਈ, ਗੁਰੂ ਅਰਜਨ ਸਾਹਿਬ ਦੇ ਦਰਸ਼ਨਾਂ ਚੋਂ ਸ਼ਾਂਤੀ ਪ੍ਰਾਪਤ ਕਰੋ। ਤੁਸੀਂ ਕਿਉਂ ਮੱਥੇ ਲੱਗਣਾ ਪ੍ਰਿਥੀ ਚੰਦ ਹੋਣਾ ਦੇ?
ਗੁਰ ਕੇ ਨਿਕਟ ਨਾ ਪਹੁੰਚਣ ਦੇਹੇ,
ਉਹ ਇਹੋ ਜਿਹੇ ਝਗੜਾਲੂ ਨੇ ਕਿ ਉਹਨਾਂ ਨੇ ਤੁਹਾਨੂੰ ਗੁਰੂ ਅਰਜਨ ਸਾਹਿਬ ਕੋਲ ਵੀ ਨਹੀਂ ਜਾਣ ਦੇਣਾ। ਉਹਨਾਂ ਕਹਿਣਾ ਪਹਿਲਾਂ ਇਹ ਮਾਇਆ ਸਾਨੂੰ ਦਿਓ ਤਾਂ ਜਾਣ ਦੇਵਾਂਗੇ, ਅੱਗੇ ਤਾਂ ਉਹਨਾਂ ਦੇ ਦਰਸ਼ਨ ਕਰਨ ਦੇਵਾਂਗੇ।
ਕਾਤ ਅਨੇਕਨ ਬਾਤ ਬਣੇ ਐ,
ਅਨੇਕ ਤਰ੍ਹਾਂ ਦੀਆਂ ਗੱਲਾਂ ਬਣਾਉਣਗੇ, ਕਈ ਤਰ੍ਹਾਂ ਦੇ ਵਾਲ ਛਾਲ ਫਰੇਬ ਕਰਨਗੇ।
ਯਾ ਤੇ ਮੈਂ ਤੁਮ ਕੋ ਸ਼ੁਭ ਕਹੋ,
ਇਸ ਕਰਕੇ ਸੰਗਤ ਜੀ ਮੈਂ ਤੁਹਾਡੇ ਭਲੇ ਵਾਸਤੇ ਗੁਰੂ ਘਰ ਦੇ ਭਲੇ ਵਾਸਤੇ ਗੱਲ ਕਹਿ ਰਿਹਾ,
ਪਰ ਉਪਕਾਰ ਹਿਤ ਮੈਂ ਚਾਹੋ।
ਮੈਂ ਇਹ ਪਰ ਉਪਕਾਰ ਵਾਸਤੇ ਚਿਤਵ ਰਿਹਾ, ਕਿਉਂਕਿ ਗੁਰੂ ਘਰ ਦੀਆਂ ਸੇਵਾਵਾਂ ਹੋਣੀਆਂ ਹਨ।
ਸੁਨ ਸੰਗਤ ਕੀ ਨਿਸ਼ਚੈ ਪਇਓ।
ਜਦੋਂ ਭਾਈ ਗੁਰਦਾਸ ਜੀ ਨੇ ਸੰਗਤ ਨੂੰ ਇਹ ਸਾਰੀ ਸਹੀ ਪਰਿਸਥਿਤੀ ਦੱਸੀ, ਜਿੰਨੀ ਸੰਗਤ ਸੀ, ਸਾਰੀ ਸੰਗਤ ਨੂੰ ਯਥਾਰਥ ਦੱਸਿਆ,
ਪਾਕ ਯਥਾਰਥ ਇਨ ਕਹਿ ਦਇਓ,
ਸੰਗਤ ਦੇ ਮਨ ਚ ਨਿਸ਼ਚੇ ਬਣ ਗਿਆ ਵੀ ਭਾਈ ਗੁਰਦਾਸ ਜੀ ਜੋ ਕਹਿ ਰਹੇ ਨੇ ਸਹੀ ਹੈ। ਪਤਾ ਤੇ ਸੀਗਾ ਸੰਗਤ ਨੂੰ ਵੀ ਗੁਰੂ ਗੁਰੂ ਅਰਜਨ ਸਾਹਿਬ ਨੇ, ਪਰ ਇਹ ਘਰ ਦੀ ਗੱਲ ਦਾ ਨਹੀਂ ਸੀ ਪਤਾ ਵੀ ਮਾਇਆ ਜਿਹੜਾ ਪ੍ਰਿਥੀ ਚੰਦ ਹੋਣੀ ਲੈ ਜਾਂਦੇ ਆ, ਬਾਬਾ ਮਹਾਦੇਵ ਜੀ ਹੋਣੀ ਲੈ ਜਾਂਦੇ ਆ, ਤੇ ਗੁਰੂ ਅਰਜਨ ਸਾਹਿਬ ਦੇ ਤਾਂ ਲੰਗਰਾਂ ਵਿੱਚ ਲੰਗਰ ਵੀ ਮਸਤਾਨੇ ਹੋ ਰਹੇ ਨੇ। ਜਦੋਂ ਸਾਰੀ ਗੱਲ ਸੰਗਤ ਨੂੰ ਪਤਾ ਲੱਗੀ ਤੋ ਸੰਗਤ ਦੇ ਮਨ ਚ ਨਿਸ਼ਚਾ ਹੋ ਗਿਆ ਵੀ ਭਾਈ ਗੁਰਦਾਸ ਜੀ ਸਹੀ ਕਹਿੰਦੇ ਹਨ।
ਸਭ ਇਨ ਮਿਲ ਕੇ ਆਛੋ ਮਾਨਾ।
ਸਾਰੀ ਸੰਗਤ ਨੇ ਕਿਹਾ ਜੀ ਸਤ ਬਚਨ ਇਸੇ ਤਰ੍ਹਾਂ ਹੀ ਕਰਾਂਗੇ।
ਦਿਉ ਦਰਬ ਜੀਤਕ ਜਿਨਿਆਨਾ।
ਸੰਗਤ ਨੇ ਇੱਕ ਦੂਜਿਆਂ ਨੂੰ ਆਪੇ ਹੀ ਪ੍ਰੇਰ ਦਿੱਤਾ, ਕਹਿੰਦੇ ਲਿਆਓ ਭਾਈ ਜਿਹੜੀ ਜਿਹੜੀ ਕੋਈ ਦਸਵੰਧ ਦੀ ਮਾਇਆ ਲਿਆਇਆ ਇੱਥੇ ਭੇਟ ਕਰੋ।
ਸਗਰੀ ਸੰਗਤ ਦਈ ਉਪਾਇਨ।
ਜਿੰਨੀ ਸੰਗਤ ਸੀ, ਸਾਰੀ ਸੰਗਤ ਵੱਲੋਂ ਜਿੰਨੀਆਂ ਭੇਟਾਵਾਂ ਸਨ, ਦਸਵੰਧ ਦੀ ਮਾਇਆ ਸੀ, ਸਭ ਨੇ ਇੱਥੇ ਹੀ ਉਹ ਜਿਹੜਾ ਥੜਾ ਬਣਿਆ ਸੀ ਨਾ, ਉਸੇ ਥੜੇ ਤੇ ਭੇਟਾ ਕਰ ਦਿੱਤੀਆਂ।
ਹੁਣ ਦੇਖਿਓ ਚੈ ਸਤਿਗੁਰ ਪਾਇਨ।
ਹੁਣ ਭਾਵਨਾ ਹੋਈ ਵੀ ਚੱਲ ਕੇ ਗੁਰੂ ਅਰਜਨ ਸਾਹਿਬ ਦੇ ਦਰਸ਼ਨ ਕਰੀਏ, ਉਹਨਾਂ ਦੇ ਚਰਨ ਮਨਾਈਏ।
ਸਭ ਕੋ ਧੀਰਜ ਦੇ ਗੁਰਦਾਸ।
ਆਇਆ ਸੰਗਤ ਕੋਲੋਂ ਇਕੱਠੀ ਕਰਕੇ ਪੰਡ ਬੰਨ ਲਈ ਭਾਈ ਗੁਰਦਾਸ ਜੀ ਨੇ, ਚਾਦਰ ਦੇ ਵਿੱਚ ਲਪੇਟ ਲਈਆਂ ਭੇਟਾਵਾਂ, ਫਿਰ ਸਾਰੀ ਸੰਗਤ ਨੂੰ ਆਪਣੇ ਨਾਲ ਲੈ ਕੇ
ਦਰਬ ਬਟੋਰਨ ਲੀਨ ਨਿਜ ਪਾਸ।
ਜਿੰਨਾ ਧਨ ਸੀ, ਸੰਗਤ ਦੀ ਮਾਇਆ ਸੀ, ਉਹ ਇਕੱਠੀ ਕਰ ਲਈ।
ਸਭ ਤੇ ਆਗੂ ਹੋਏ ਚੱਲ ਪਰਿਓ।
ਸੰਗਤ ਨੂੰ ਨਾਲ ਲੈ ਕੇ ਭਾਈ ਗੁਰਦਾਸ ਜੀ ਚੱਲ ਪਏ, ਸਭ ਤੋਂ ਮੂਹਰੇ ਮੂਹਰੇ ਸਾਰੀ ਸੰਗਤ ਦੇ ਆਗੂ ਬਣ ਕੇ ਭਾਈ ਗੁਰਦਾਸ ਜੀ ਟੁਰੇ।
ਸੰਗਤ ਸੰਗ ਲੀਨ ਇਤ ਤਰਿਓ।
ਜਿੰਨੀ ਸੰਗਤ ਸੀ ਨਾਲ ਲੈ ਲਿਆ ਬੜੇ ਹਿੱਤ ਨਾਲ ਸਾਰੀ ਸੰਗਤ ਨੂੰ।
ਸਨੇ ਸਨੇ ਚੱਲ ਕੇ ਪੁਰ ਆਇਓ।
ਸਹਿਜੇ ਸਹਿਜੇ ਚਲਦਿਆਂ ਚਲਦਿਆਂ ਮਹਾਰਾਜ ਜੀ ਦੇ ਨਗਰ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ।
ਸ੍ਰੀ ਅਰਜਨ ਟਿਗ ਦਰਸ਼ਨ ਪਾਇਓ।
ਧੰਨ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਚ ਸੰਗਤ ਨੂੰ ਲੈ ਕੇ ਆਏ।
ਤਰਿਓ ਪੰਜ ਸਹਿ ਦਰਬ ਅਗਾਰੀ।
500 ਰੁਪਇਆ ਮਾਇਆ ਇਕੱਠੀ ਹੋਈ ਅੱਜ ਪਹਿਲੇ ਦਿਨ ਦੀ, ਜਿਹੜੀ ਸੰਗਤ ਆਈ 500 ਰੁਪਇਆ ਇਕੱਠਾ ਕਰਕੇ ਭਾਈ ਗੁਰਦਾਸ ਜੀ ਨੇ ਗੁਰੂ ਸਾਹਿਬ ਦੇ ਚਰਨਾਂ ਚ ਰੱਖਿਆ।
ਇਓ ਲੀਜੇ ਸਭ ਆਪਨ ਕਾਰੀ।
ਮਹਾਰਾਜ ਲੋ ਜਿਸ ਦੀ ਵਸਤੂ ਉਹਨਾਂ ਦੇ ਤਾਂ ਹੀ ਪਹੁੰਚ ਗਈ ਹੈ। ਮਹਾਰਾਜ ਇਹ ਤੁਹਾਡੀ ਵਸਤੂ ਹੈ, ਆਪ ਜੀ ਆਪਣੀ ਵਸਤ ਪ੍ਰਵਾਨ ਕਰੋ।
ਸੰਗਤ ਹੀਰ ਪ੍ਰਿਥੀ ਮਲ ਦਾਸ।
ਉਧਰ ਬਾਬੇ ਪ੍ਰਿਥੀ ਚੰਦ ਦੇ ਜਿਹੜੇ ਚੇਲੇ ਚਾਟੜੇ ਉਹ ਸੱਜੇ ਖੱਬੇ ਫਿਰਦੇ ਰਹਿੰਦੇ ਸੀ, ਉਹਨਾਂ ਵੇਖਿਆ ਵੀ ਸੰਗਤ ਬੜੀ ਦਿਸਦੀ ਅੱਜ, ਉਹਨਾਂ ਨੇ ਸੰਗਤ ਨੂੰ ਵੇਖਿਆ।
ਭੇਜੇ ਕੇਰ ਆਨੀਏ ਪਾਸ।
ਪ੍ਰਿਥੀ ਚੰਦ ਨੂੰ ਦੱਸਿਆ ਬਾਬਾ ਜੀ ਬੈਠੋ ਬਾਹਰ, ਸਜਾਵਟ ਜੀ ਕਰਕੇ ਆ ਗਈ ਹੈ ਸੰਗਤ। ਉਹ ਕਹਿੰਦਾ ਜਾਓ ਲਿਆਓ, ਸੰਗਤ ਨੂੰ ਘੇਰ ਘੇਰ ਕੇ ਲਿਆਓ ਮੇਰੇ ਕੋਲ। ਚੇਲੇ ਆਪਣੇ ਭੇਜ ਦਿੱਤੇ।
ਸਿੱਖ ਅਣਜਾਣ ਮੋਰ ਸਭ ਲੀਜੇ।
ਪ੍ਰਿਥੀ ਚੰਦ ਕਹਿੰਦਾ ਇਹ ਤਾਂ ਅਣਜਾਣ ਨੇ, ਇਹਨਾਂ ਨੂੰ ਕਿਹੜਾ ਪਤਾ ਵੀ ਗੁਰੂ ਘਰ ਬਾਰੇ ਵੀ ਇੱਥੇ ਕੀ ਹੋ ਰਿਹਾ। ਕਹਿੰਦਾ ਅਣਜਾਣ ਨੇ, ਲਿਆਓ ਪ੍ਰੇਰ ਕੇ ਇਹਨਾਂ ਨੂੰ।
ਗੁਰਸੁੱਤ ਵੱਡ ਕੋ ਚੱਲ ਦਰ ਸੀਜੇ।
ਕਹੋ ਵੀ ਵੱਡੇ ਪੁੱਤਰ ਗੁਰੂ ਰਾਮਦਾਸ ਸਾਹਿਬ ਦੇ ਨੇ, ਉਹਨਾਂ ਦੇ ਚੱਲ ਕੇ ਦਰਸ਼ਨ ਕਰੋ ਬਾਬਾ ਪ੍ਰਿਥੀ ਚੰਦ ਜੀ ਦੇ।
ਉਤ ਤੇ ਮਹਾਦੇਵ ਨੇ ਪਠੇ।
ਉਧਰੋਂ ਬਾਬੇ ਮਹਾਦੇਵ ਦੇ 5-7 ਨੌਕਰ ਚਾਕਰ ਉਹਨਾਂ ਨੇ ਭੇਜ ਦਿੱਤੇ ਵੀ ਮੇਰੇ ਕੋਲ ਲਿਆਓ ਪ੍ਰੇਰ ਕੇ।
ਮੁਝ ਟਿਗਿਆ ਨੌਕਰ ਇਕੱਠੇ।
ਇਹਨਾਂ ਨੂੰ ਸਾਰਿਆਂ ਨੂੰ ਇਕੱਠਿਆਂ ਕਰਕੇ ਮੇਰੇ ਪਾਸ ਲਿਆਵੋ।
ਸੰਗਤ ਕੇਰ ਖਰੀ ਕਰ ਲੀਨ।
ਅੱਧੇ ਕ ਬੰਦੇ ਬਾਬੇ ਪ੍ਰਿਥੀ ਚੰਦ ਦੇ, ਅੱਧੇ ਕ ਬਾਬਾ ਮਹਾਦੇਵ ਜੀ, ਸੰਗਤ ਨੂੰ ਅੱਗੋਂ ਘੇਰਾ ਪਾਈ ਖਲੋਤੇ, ਗੁਰੂ ਅਰਜਨ ਸਾਹਿਬ ਕੋਲ ਨਾ ਜਾਣ ਦੇਣ। ਇੱਕ ਕਹਿਣ ਵੀ ਬਾਬਾ ਜੀ ਪ੍ਰਿਥੀ ਚੰਦ ਜੀ ਬੈਠੇ ਜੀ, ਉਧਰ ਗੁਰੂ ਰਾਮਦਾਸ ਸਾਹਿਬ ਦੇ ਵੱਡੇ ਸਪੁੱਤਰ ਨੇ ਸਾਹਿਬਜ਼ਾਦੇ, ਉਹਨਾਂ ਦੇ ਦਰਸ਼ਨ ਕਰੋ। ਦੂਜੇ ਕਹਿੰਦੇ ਜੀ ਬਾਬਾ ਮਹਾਦੇਵ ਜੀ ਬੜੇ ਮਹਾਂਪੁਰਖ ਨੇ, ਉਹਨਾਂ ਦੇ ਦਰਸ਼ਨ ਕਰੋ। ਏਦਾਂ ਕਹਿੰਦੇ ਪ੍ਰੇਰਿਆ ਹੋਇਆ।
ਨੈ ਆਗੇ ਕੋ ਚਲਨ ਸੁਦੀ।
ਹੁਣ ਸੰਗਤ ਨੂੰ ਪਤਾ ਸੀ ਵੀ ਗੁਰੂ ਤਾਂ ਗੁਰੂ ਅਰਜਨ ਸਾਹਿਬ ਨੇ, ਉਹ ਕਹਿਣ ਵੀ ਅਸੀਂ ਅੰਦਰ ਗੁਰੂ ਅਰਜਨ ਸਾਹਿਬ ਕੋਲ ਜਾਣਾ, ਇਹ ਜਾਣ ਨਾ ਦੇਣ ਅੰਦਰ। ਅੱਗੋਂ ਘੇਰ ਕੇ ਖਲੋਤੇ ਹਨ।
ਦੋ ਦਿਸ਼ਕੇ ਪਾਸਨ ਤੇ ਸੁਣ ਕੇ,
ਦੋਵਾਂ ਪਾਸਿਆਂ ਦੀਆਂ ਗੱਲਾਂ ਸੰਗਤ ਨੇ ਸੁਣੀਆਂ।
ਗਨ ਸਿੱਖਣ ਸਮਝਾਏ ਪਨ ਕੇ,
ਔਰ ਉਹਨਾਂ ਨੂੰ ਸਮਝਾਉਂਦੇ ਆ ਬਾਰ ਬਾਰ ਕਹਿ ਕਹਿ ਕੇ।
ਜਿਤਕ ਕਾਰ ਗੁਰ ਕੀ ਅਮ ਪਾਸ,
ਸੰਗਤ ਨੇ ਵੇਖਿਆ ਵੀ ਇਹ ਹੁਣ ਖਹਿੜਾ ਨੀ ਛੱਡਦੇ, ਉਹ ਕਹਿਣ ਨਹੀਂ ਜੀ ਚਲੋ ਚਲੋ ਸਾਡੇ ਨਾਲ। ਅਖੀਰ ਨੂੰ ਸੰਗਤ ਨੂੰ ਕਹਿਣਾ ਪਿਆ, ਕਹਿੰਦੇ ਜੀ ਜਿਹੜੀ ਸਾਡੇ ਕੋਲ ਮਾਇਆ ਸੀ ਨਾ ਜੀ, ਗੁਰੂ ਸਾਹਿਬ ਦੇ ਚਰਨਾਂ ਚ ਭੇਟ ਕਰਨ ਵਾਲੀ,
ਲੈ ਸਭ ਗਿਓ ਅਬੇ ਗੁਰਦਾਸ,
ਉਹ ਮਾਇਆ ਅਸੀਂ ਭਾਈ ਗੁਰਦਾਸ ਜੀ ਨੂੰ ਦੇ ਦਿੱਤੀ ਆ, ਉਹ ਗੁਰੂ ਅਰਜਨ ਸਾਹਿਬ ਕੋਲ ਲੈ ਗਏ ਨੇ ਜਿਹੜੀ ਸਾਡੇ ਕੋਲ ਮਾਇਆ ਸੀ ਦਸਵੰਧ ਦੀ। ਹਾਂਜੀ,
ਦਰਸ਼ਨ ਮਾਤਰ ਕਰਨ ਅਬ ਰਹੇ ਹੋ,
ਹੁਣ ਤਾਂ ਬਸ ਅਸੀਂ ਦਰਸ਼ਨ ਹੀ ਕਰਨੇ ਨੇ। ਮਾਇਆ ਤਾਂ ਅਸੀਂ ਜਿਹੜੀ ਸੀਗੀ ਉਹ ਪਹਿਲਾਂ ਭਾਈ ਗੁਰਦਾਸ ਜੀ ਨੂੰ ਦੇ ਦਿੱਤੀ ਹੈ, ਉਹ ਲੈ ਕੇ ਚਲੇ ਗਏ ਨੇ, ਹੁਣ ਤਾਂ ਅਸੀਂ ਦਰਸ਼ਨ ਹੀ ਕਰਨੇ ਨੇ।
ਸੋ ਅਮ ਕਰੇ ਗੁਰੂ ਜਿਮ ਲਇਓ,
ਉਹ ਅਸੀਂ ਹੁਣ ਕਰ ਲੈਣੇ ਜਿਵੇਂ ਗੁਰੂ ਨੂੰ ਭਾਵੇ।
ਸੁਨ ਸੰਗਤ ਕੋ ਤਾੜਤ ਪਏ,
ਕਹਿੰਦੇ ਜਦੋਂ ਉਹਨਾਂ ਨੇ ਸੁਣਿਆ ਵੀ ਮਾਇਆ ਤਾਂ ਹੈ ਨੀ, ਫਿਰ ਇਹਨਾਂ ਨੂੰ ਖਾਲੀਆਂ ਨੂੰ ਕੀ ਲੈ ਕੇ ਜਾਣ, ਮਾਇਆ ਤਾਂ ਭਾਈ ਗੁਰਦਾਸ ਜੀ ਲੈ ਗਏ ਇਹਨਾਂ ਕੋਲੋਂ ਗੁਰਾਹ ਕੇ। ਉਹ ਹੁਣ ਸੰਗਤ ਨੂੰ ਝਿੜਕਣ ਲੱਗ ਪਏ, ਪ੍ਰਿਥੀ ਚੰਦ ਵੀ ਆ ਗਿਆ ਉੱਥੇ, ਉਹ ਸੰਗਤ ਨੂੰ ਝਿੜਕਦਾ ਹੈ।
ਗੁਰ ਕੀ ਕਾਰ ਕੂਤੋ ਤਿਸ ਦਏ,
ਕਹਿਣ ਲੱਗੇ ਵੀ ਤੁਸੀਂ ਗੁਰੂ ਘਰ ਦੀ ਮਾਇਆ ਉਧਰ ਕਿਵੇਂ ਦੇ ਦਿੱਤੀ, ਉਹਨੂੰ ਭਾਈ ਗੁਰਦਾਸ ਨੂੰ ਕਿਵੇਂ ਦੇ ਦਿੱਤੀ।
ਗੁਰ ਗਾਦੀ ਪਰ ਪੁੱਤਰ ਵਡੇਰੋ,
ਗੁਰਤਾ ਗੱਦੀ ਦੇ ਉੱਤੇ ਤੇ ਵੱਡੇ ਪੁੱਤਰ ਨੇ ਬਾਬਾ ਪ੍ਰਿਥੀ ਚੰਦ ਜੀ।
ਪੂਜਨੀਏ ਸੋ ਸੰਗਤ ਕੇਰੋ,
ਜਿਹੜੇ ਸਾਰੀ ਸੰਗਤ ਦੇ ਪੂਜਨੀਏ ਹਨ।
ਨੈ ਪਰੈ ਗੁਰ ਕੇ ਪਰਵਾਨ,
ਹੋੜੇ ਪ੍ਰਵਾਨ ਥੋੜੀ ਹੋਈ ਹੈ ਜਿਹੜੀ ਤੁਸੀਂ ਮਾਇਆ ਦਿੱਤੀ ਹੈ, ਗੁਰੂ ਘਰ ਚ ਪ੍ਰਵਾਨ ਨੀ ਹੋਈ।
ਤਜ ਕਰ ਵੱਡੋ ਦਈ ਲਘੂ ਥਾਨ,
ਤੁਸੀਂ ਵੱਡਿਆਂ ਨੂੰ ਛੱਡ ਕੇ ਉਹ ਮਾਇਆ ਛੋਟੇ ਥਾਂ ਤੇ ਦੇ ਦਿੱਤੀ ਹੈ।
ਅਬ ਜੋ ਪਈ ਬੀਤ ਸੋ ਗਈ,
ਕਹਿੰਦੇ ਚਲੋ ਜਿਹੜੀ ਹੁਣ ਹੋ ਗਈ ਸੋ ਹੋ ਗਈ।
ਨੈ ਆਗੇ ਕਰੀਏ ਮਤ ਨਹੀਂ,
ਅੱਗੇ ਤੂੰ ਨਾ ਏਦਾਂ ਦਾ ਕੰਮ ਕਰਿਓ, ਏਦਾਂ ਸੰਗਤ ਨੂੰ ਤਾੜ ਦੇ, ਕਹਿੰਦੇ ਅੱਗੇ ਤੂੰ ਨਾ ਏਦਾਂ ਕਰਿਓ।
ਪ੍ਰਿਥੀ ਚੰਦ ਕੇ ਘਰ ਚੱਲ ਆਈਏ,
ਅੱਗੇ ਤੋਂ ਜਦੋਂ ਆਉਣਾ ਸਿੱਧਾ ਬਾਬਾ ਪ੍ਰਿਥੀ ਚੰਦ ਜੀ ਦੇ ਘਰ ਚੱਲ ਕੇ ਆਉਣਾ।
ਕਹਿਓ ਕਿਸੂ ਕੋ ਮਨ ਨੈ ਲਿਆਈਏ,
ਕੋਈ ਕੁਝ ਆਖੇ, ਇੱਥੇ ਕਈ ਟੁਰੇ ਫਿਰਦੇ ਨੇ, ਕੋਈ ਕੁਝ ਆਖੇ ਕਿਸੇ ਦਾ ਕਹਿਣਾ ਨੀ ਮਨ ਚ ਲਿਆਉਣਾ।
ਇਤਿਆਦਿਕ ਸਮਝਾਏ ਕਨੇਰੇ,
ਏਦਾਂ ਇਹਨਾਂ ਨੇ ਬੜੀਆਂ ਗੱਲਾਂ ਕਹਿ ਕੇ ਸੰਗਤ ਨੂੰ ਸਮਝਾਇਆ।
ਆਪਣੀ ਉਸਤਤ ਕਰਤ ਵਡੇਰੇ,
ਆਪਣੀਆਂ ਵਡਿਆਈਆਂ ਕਰਦੇ ਹਨ।
ਸੂਚੇ ਸਿੱਖ ਜਾਨ ਜਬ ਲਏ,
ਜਦੋਂ ਇਹਨਾਂ ਵੇਖਿਆ ਵੀ ਇਹ ਤਾਂ ਹੁਣ ਖਾਲੀ ਨੇ, ਮਾਇਆ ਤਾਂ ਇਹਨਾਂ ਨੇ ਭੇਟਾ ਕਰ ਦਿੱਤੀ ਹੈ।
ਘੇਰੋ ਕਰਿਓ ਛੋਰ ਸਭ ਦਏ,
ਇਹਨਾਂ ਨੇ ਜਿਹੜਾ ਘੇਰਾ ਪਾਇਆ ਸੀ ਉਹ ਛੱਡ ਦਿੱਤਾ, ਕਹਿੰਦੇ ਹੁਣ ਜਾਓ ਜਿੱਥੇ ਜਾਣਾ, ਅੱਗੇ ਤੋਂ ਖਿਆਲ ਰੱਖਿਓ ਜਦੋਂ ਦੁਬਾਰਾ ਆਓ, ਹੁਣ ਜਾਓ ਜਿੱਥੇ ਜਾਣਾ। ਹੁਣ ਇਹ ਨੀ ਆਖਿਆ ਵੀ ਚਲੋ ਕੋਈ ਨੀ, ਜੇ ਨਹੀਂ ਮਾਇਆ ਤੇ ਕੋਈ ਨੀ, ਆਓ ਉਧਰ ਲੰਗਰ ਪ੍ਰਸ਼ਾਦਾ ਹੀ ਛਕ ਲੋ ਬਾਬੇ ਪ੍ਰਿਥੀ ਚੰਦ ਵੱਲ, ਇਹ ਵੀ ਨੀ ਆਖਿਆ। ਕਹਿੰਦੇ ਹੁਣ ਤਾਂ ਚਲੋ ਕੋਈ ਨੀ, ਅੱਗੇ ਤੋਂ ਜਦੋਂ ਆਇਓ ਸਿੱਧਾ ਬਾਬੇ ਪ੍ਰਿਥੀ ਚੰਦ ਕੋਲ ਆਉਣਾ।
ਸ਼੍ਰੀ ਅਰਜਨ ਕੇ ਢਿੱਗ ਪੁੰਨ ਆਏ,
ਇਹ ਹੁਣ ਸੰਗਤ ਨੇ ਆਖਿਆ ਵਾਹ ਵਾਹ ਭਲਾ, ਭਾਈ ਗੁਰਦਾਸ ਨੇ ਤਾਂ ਬੜੀ ਸੋਹਣੀ ਤਰਕੀਬ ਦਿੱਤੀ ਹੈ, ਸਾਡੇ ਕੋਲ ਮਾਇਆ ਹੁੰਦੀ ਇਹਨਾਂ ਜਾਣ ਹੀ ਨੀ ਸੀ ਦੇਣਾ ਉੱਥੇ, ਤਾਂ ਇਹਨਾਂ ਕਹਿਣਾ ਸੀ ਨਹੀਂ ਪਹਿਲਾਂ ਉੱਥੇ ਚੱਲੋ, ਤੇ ਭਾਈ ਸਾਹਿਬ ਪਹਿਲਾਂ ਹੀ ਮਾਇਆ ਦਾ ਗੱਫਾ ਲੈ ਗਏ, ਗੁਰੂ ਸਾਹਿਬ ਦੇ ਚਰਨਾਂ ਚੁੜ ਜਾ ਕੇ ਦਰਸ਼ਨ ਤਾਂ ਕਰਾਂਗੇ। ਉਹ ਸਾਰੀ ਸੰਗਤ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਪੁੱਜੀ।
ਕਰ ਦਰਸ਼ਨ ਮਨ ਆਨੰਦ ਪਾਏ,
ਮਹਾਰਾਜ ਜੀ ਦੇ ਦਰਸ਼ਨ ਕਰਕੇ ਹਿਰਦੇ ਚ ਆਨੰਦ ਵਰਤਿਆ।
ਭਈ ਕਾਮਨਾ ਪੂਰਨ ਉਰਕੀ,
ਜੋ ਜੋ ਕਾਮਨਾ ਸੀ ਗੁਰਦੇਵ ਨੇ ਸਭ ਦੀਆਂ ਇੱਛਾਵਾਂ ਪੂਰਨ ਕੀਤੀਆਂ।
ਮਹਿਮਾ ਜਾਣੀ ਸ਼੍ਰੀ ਸਤਿਗੁਰ ਕੇ,
ਸਤਿਗੁਰਾਂ ਦੀ ਵੱਡੀ ਭਾਰੀ ਮਹਿਮਾ ਸੰਗਤ ਨੇ ਜਾਣੀ।
ਨਿਰਵਿਕਾਰ ਮਨ ਸ਼ਾਂਤ ਸਰੂਪ,
ਨਿਰਵਿਕਾਰ ਤੇ ਸ਼ਾਂਤ ਸਰੂਪ ਨੇ ਸਤਿਗੁਰੂ ਜੀ।
ਦੀਪਤ ਮਸਤਕ ਜੋਤ ਅਨੂਪ,
ਚਿਹਰੇ ਤੇ ਭਾਰੀ ਕ੍ਰਾਂਤੀ ਤੇ ਜੋਤ ਦਗ ਦਗ ਕਰਦੀ ਹੈ ਗੁਰੂ ਅਰਜਨ ਸਾਹਿਬ ਦੇ।
ਬਦਨ ਅਧੀਨ ਦੀਨ ਗਨ ਦਾਨੀ,
ਚਿਹਰਾ ਪਾਤਸ਼ਾਹ ਦਾ ਖਿੜਿਆ ਹੋਇਆ ਔਰ ਆਪਣੇ ਸੇਵਕਾਂ ਨੂੰ ਦਾਨ ਦੇਣ ਵਾਲੇ ਦਾਤੇ ਹਨ।
ਸੁੰਦਰ ਮਧੁਰ ਸੁਧਾ ਸਮ ਬਾਣੀ,
ਸੁੰਦਰ ਸੁਧਾ ਸਮਾਨ ਅੰਮ੍ਰਿਤ ਬਾਣੀ ਗੁਰੂ ਅਰਜਨ ਸਾਹਿਬ ਬੋਲਦੇ ਨੇ।
ਤ੍ਰਿਸ਼ਨਾ ਆਦਿ ਨਲੇਸ਼ ਕਲੇਸ਼,
ਜਿਨ੍ਹਾਂ ਅੰਦਰ ਤ੍ਰਿਸ਼ਨਾ ਆਦਿਕ ਦਾ ਕੋਈ ਲੇਸ਼ ਕਲੇਸ਼ ਨਹੀਂ ਹੈ।
ਸ਼੍ਰੇ ਦੇਤ ਜਿਨ ਕੋ ਉਪਦੇਸ਼,
ਜਿਹਨੂੰ ਉਪਦੇਸ਼ ਦਿੰਦੇ ਉਪਦੇਸ਼ ਨਾਲ ਹੀ ਕਲਿਆਣ ਕਰ ਦਿੰਦੇ ਹਨ।
ਨਿਸ਼ਚੇ ਕਰਿਓ ਗੁਰੂ ਇਹੋ ਆਹੇ
ਸਭ ਸੰਗਤ ਨੂੰ ਨਿਸ਼ਚੈ ਹੀ ਗੁਰੂ ਹਨ
ਲੋਭੀ ਅਪਰ ਦਰਬ ਕੋ ਚਾਹੇ
ਬਾਕੀ ਜਿਹੜੇ ਲੋਭੀ ਬੈਠੇ ਹੋਏ ਹਨ ਬਾਬੇ ਪ੍ਰਿਥੀ ਚੰਦ ਵਰਗੇ
ਸਤਿਗੁਰ ਰਾਮਦਾਸ ਨਿਜ ਥਾਨ
ਗੁਰੂ ਰਾਮਦਾਸ ਸਾਹਿਬ ਜੀ ਨੇ ਆਪਣੇ ਸਥਾਨ ਤੇ
ਇਹੀ ਬਿਠਾਏ ਕਿਰਪਾ ਨਿਦਾਨ
ਇਹਨਾਂ ਨੂੰ ਹੀ ਗੁਰਗੱਦੀ ਤੇ ਬਿਠਾਇਆ ਹੈ
ਭੋਲੇ ਸਿੱਖਨ ਸੋ ਬਿਰਮਾਵੇ
ਇਹ ਭੋਲੇ ਸਿੱਖਾਂ ਨੂੰ ਭਰਮਾਉਂਦੇ ਨੇ ਪ੍ਰਿਥੀ ਚੰਦ ਵਰਗੇ
ਤਨ ਇਤ ਲੈ ਲੈ ਨਿਜ ਕਰ ਜਾਵੇ
ਔਰ ਮਾਇਆ ਵਾਸਤੇ ਸੰਗਤ ਨੂੰ ਪ੍ਰੇਰ ਕੇ ਘਰ ਲੈ ਕੇ ਜਾਂਦੇ ਨੇ
ਕੋਈ ਨਾ ਗੁਣ ਕਿਮ ਕਰ ਹੈ ਸ਼੍ਰੇ
ਇਹਨਾਂ ਚ ਕੋਈ ਗੁਣ ਨੀ ਕਿਵੇਂ ਮੁਕਤੀ ਕਰਨਗੇ ਸਿੱਖਾਂ ਦੀ
ਜਿਉਂ ਕਿਉਂ ਸਿੱਖਣ ਤੇ ਤਨ ਲੇ
ਇਹ ਤਾਂ ਬਸ ਧਨ ਦਾ ਜਰੀਆ ਹੀ ਸਮਝਦੇ ਨੇ ਸੰਗਤ ਨੂੰ
ਇਨ ਮੈਂ ਤਿੰਨ ਸਮ ਨਹੀਂ ਵਿਕਾਰ
ਪਰ ਗੁਰੂ ਅਰਜਨ ਸਾਹਿਬ ਵਿਚ ਕੋਈ ਵਿਕਾਰ ਨਹੀਂ ਐਸਾ
ਮੂਰਤ ਸ਼੍ਰੀ ਸਤਿਗੁਰ ਉਦਾਰ
ਉਦਾਰ ਸਤਿਗੁਰਾਂ ਦੀ ਵੱਡੀ ਮੂਰਤ ਹੈ ਗੁਰੂ ਅਰਜਨ ਸਾਹਿਬ ਜੀ
ਯਥਾ ਯੋਗ ਸ਼੍ਰੀ ਅਰਜਨ ਤਬੇ
ਯਥਾ ਯੋਗ ਗੁਰੂ ਅਰਜਨ ਸਾਹਿਬ ਜੀ ਨੇ
ਸਾਦਰ ਕੀਨ ਮਿਲੇ ਸਿੱਖ ਸਭੇ
ਸਾਰੀ ਸੰਗਤ ਦਾ ਸਤਿਕਾਰ ਕੀਤਾ ਸੰਗਤ ਇਕੱਤਰ ਹੋਈ
ਮੂਲ ਅੰਨ ਸਮੁਦਾਇ ਅਨਾਏ
500 ਰੁਪਈਆ ਮਹਾਰਾਜ ਜੀ ਨੇ ਦਿੱਤਾ ਆਖਿਆ ਜਾਓ ਭਾਈ ਰਸਤਾ ਬਸਤਾ ਲਿਆਓ ਲੰਗਰ ਚਲਾਓ ਸੰਗਤ ਵਾਸਤੇ
ਪਰ ਲੰਗਰ ਦੀਨ ਸਬਰਤਾਏ
ਖੁੱਲੇ ਲੰਗਰ ਤਿਆਰ ਹੋਏ ਤੇ ਵਰਤੇ
ਕਰੀ ਸਕਲ ਗੁਰਤਾ ਕੀ ਰੀਤ
ਗੁਰਗੱਦੀ ਦੀ ਮਰਿਆਦਾ ਗੁਰੂ ਅਰਜਨ ਸਾਹਿਬ ਨੇ ਕੀਤੀ
ਸਿਰੇ ਪਾਓਲੇ ਸਿੱਖ ਸਹਿ ਪ੍ਰੀਤ
ਜਿਹੜੇ ਸਿਰੇ ਪਾਓ ਦੇ ਅਧਿਕਾਰੀ ਉਹਨਾਂ ਨੂੰ ਸਿਰੇ ਪਾਓ ਬਖਸ਼ਿਸ਼ ਕੀਤੇ
ਦਰਸ਼ਨ ਕਰ ਗਮਨੇ ਨਿਜ ਦੇਸ਼
ਮਹਾਰਾਜ ਜੀ ਦੇ ਦਰਸ਼ਨ ਕਰਕੇ ਸਭ ਸੰਗਤ ਵਿਦਾ ਹੋਈ
ਕੀਰਤ ਕਰਤ ਸੁਨਾਏ ਅਸ਼ੇਸ਼
ਜਿੱਧਰ ਜਾਂਦੇ ਗੁਰੂ ਅਰਜਨ ਸਾਹਿਬ ਦੀ ਕੀਰਤੀ ਕਰਦੇ ਹਨ
ਸਿੱਖ ਸੰਗਤ ਜੈ ਕੈ ਮਿਲ ਜਾਏ
ਜਿੱਥੇ ਕਿੱਥੇ ਜਦੋਂ ਸੰਗਤ ਮਿਲਦੀ ਇਕੱਤਰ ਹੁੰਦੀ ਹੈ
ਗੁਰ ਸ਼੍ਰੀ ਅਰਜਨ ਕਹੇ ਸੁਨਾਏ
ਸਭ ਤੇ ਹੀ ਪ੍ਰਚਾਰ ਕਰਦੇ ਵੀ ਗੁਰੂ ਗੁਰੂ ਅਰਜਨ ਸਾਹਿਬ ਹਨ
ਕਿਤਕ ਦੇਸ਼ਪੁਰ ਗ੍ਰਾਮਨ ਬ੍ਰਿੰਦ
ਸਾਰੇ ਦੇਸ਼ਾਂ ਪੁਰਾ ਗ੍ਰਾਮਾਂ ਵਿਚ
ਵਿਦਿਤ ਪਏ ਇਮ ਗੁਰ ਜਸ ਚੰਦ
ਗੁਰੂ ਅਰਜਨ ਸਾਹਿਬ ਦਾ ਜਸ ਚੰਨ ਵਾਂਗੂ ਚੰਨ ਦੀ ਚਾਨਣੀ ਵਾਂਗੂ ਫੈਲਿਆ
ਸਭ ਸੰਗਤ ਆਵਤ ਗੁਰ ਪਾਸ
ਸੰਗਤਾਂ ਮਹਾਰਾਜ ਜੀ ਦੇ ਪਾਸ ਚੱਲ ਕੇ ਆਉਣ ਲੱਗੀਆਂ
ਹੱਥ ਜੋੜ ਠਾਨ ਤੇ ਅਰਦਾਸ
ਹੱਥ ਜੋੜ ਕੇ ਗੁਰੂ ਚਰਨਾ ਚਰਜੋਈਆਂ ਕਰਦੇ ਮਹਾਰਾਜ ਸੱਚੇ ਪਾਤਸ਼ਾਹ ਸਭ ਦੀਆਂ ਅਰਦਾਸਾਂ ਆਪਣੇ ਦਰ ਪ੍ਰਵਾਨ ਕਰਦੇ ਗਰੀਬ ਨਵਾਜ ਸਤਿਗੁਰਾਂ ਦੀ ਪਾਵਨ ਕਲਿਆਣਕਾਰੀ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ।